ਕੀਜੀਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਪਟ ਦੀ ਨੀਤੀ ਨੂੰ ਧਾਰਨ ਕਰਕੇ ਤੂੰ ਸਾਡੇ ਤੋਂ ਪ੍ਰਸਾਦੀ ਹਾਥੀ ਨੂੰ ਲੈਣ ਦੀ ਬਹੁਤ ਜ਼ਿਆਦਾ ਵੱਡੀ ਕੋਸ਼ਿਸ਼ ਕੀਤੀ। ਵਾਰ ਵਾਰ ਆਪਣੇ ਬਹੁਤੇ ਸਾਰੇ ਆਦਮੀਆਂ ਨੂੰ ਮੇਰੇ ਕੋਲ ਭੇਜਿਆ, ਇਸ ਗੱਲ ਦਾ ਨਿਤਾਰਾ ਕਰ ਲੈ। ਸਾਰ ਮੌਰ ਦੇਸ਼ ਗਏ ਤਾਂ ਪੀਓ ਪਾਦ ਕਏ, ਸਾਰੇ ਗਿਰ ਤਾਰਨ ਕੀ ਸੈਣਾ ਸੋ ਲਖੀ ਜੀਏ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਸਾਰ ਮੌਰ ਚਲੇ ਗਏ, ਭਾਵ ਕਿ ਅਸੀਂ ਨਾਹਣ ਦੀ ਰਿਆਸਤ ਦੇ ਵਿਚ ਚਲੇ ਗਏ। ਉਥੇ ਵੀ ਤੂੰ ਬਹੁਤ ਵੱਡੀ ਉਪਾਧੀ ਨੂੰ ਖੜਾ ਕੀਤਾ, ਸਾਰੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਸਾਰਿਆਂ ਪਹਾੜੀ ਰਾਜਿਆਂ ਨੂੰ ਮੇਰੇ ਉੱਤੇ ਚੜਾਈ ਕਰਨ ਦੇ ਵਾਸਤੇ ਤੂੰ ਆਖੇ। ਤੁਮਰ ਗਰਬ ਬਹੁ ਪਾਇਨ ਕੋ ਪਯੋ ਯੋਰ, ਹਮਰ ਸਹਾਇ ਅਸ ਕੇਤ ਕੋ ਜਨੀ ਜੀਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਜਿਹੜੇ ਭਰਾ ਨੇ, ਭਾਵ ਕੇ ਜਿੰਨੇ ਵੀ ਤੇਰੇ ਨਾਲ ਦੇ ਪਹਾੜੀ ਰਾਜੇ ਨੇ, ਉਹਨਾਂ ਸਾਰਿਆਂ ਨੇ ਬਹੁਤਾ ਜ਼ਿਆਦਾ ਹੰਕਾਰ ਨੂੰ ਧਾਰਨ ਕੀਤਾ ਤੇ ਸਾਡੇ ਉੱਤੇ ਉਹਨਾਂ ਨੇ ਚੜਾਈ ਕੀਤੀ। ਪਰ ਸਤਿਗੁਰੂ ਜੀ ਕਹਿੰਦੇ ਨੇ ਹਮਰੇ ਸਹਾਇ ਅਸ ਕੇਤ ਕੋ ਜਨੇ ਜੀਏ, ਪਰ ਸਾਡੇ ਜਿਹੜੇ ਸਹਾਇਕ ਸਨ, ਸਾਡੇ ਜਿਹੜੇ ਰੱਖਿਅਕ ਸਨ, ਉਹ ਸਨ ਅਸਕੇਤ ਭਾਵ ਕੇ ਅਕਾਲ ਪੁਰਖ ਜੀ। ਭਾਈ ਜੰਗ ਜੀਤ ਬੇਕੀ ਲਛਮੀ ਪਰਾਜ ਰਿਪ, ਇਸ ਮੈਂ ਆਨੰਦਪੁਰ ਆਪਣੋ ਵਿਚਾਰ ਕਰ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਤ ਰੂਪੀ ਜਿਹੜੀ ਲਛਮੀ ਸੀ ਉਹ ਸਾਨੂੰ ਮਿਲੀ ਤੇ ਵੈਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਇਸ ਕਰਕੇ ਹੁਣ ਅਸੀਂ ਜੰਗ ਜਿੱਤਣ ਤੋਂ ਬਾਅਦ ਆਪਣੀ ਮਾਲਕੀ ਆਨੰਦਪੁਰ ਦੇ ਵਿਚ ਆਣ ਕੇ ਵਸੇ। ਆਣ ਕੇ ਸੰਭਾਰ ਕਰ ਲੋਕਣ ਹਕਾਰ ਕਰ, ਬਾਸ ਕੋਈ ਉਦਾਰ ਕਰ ਮੋਦ ਨਰ ਨਾਰ ਕਰ। ਅਸੀਂ ਆਨੰਦਪੁਰ ਨਗਰੀ ਦੇ ਵਿਚ ਆਣ ਕੇ ਆਪਣੀ ਨਗਰੀ ਦੀ ਸਾਂਭ ਸੰਭਾਲ ਕੀਤੀ ਹੈ, ਬਹੁਤੇ ਸਾਰੇ ਲੋਕਾਂ ਨੂੰ ਬੁਲਾ ਕੇ ਇੱਥੇ ਵਸਾਇਆ ਹੈ, ਜਿਹੜੇ ਕਿ ਬਹੁਤ ਜ਼ਿਆਦਾ ਆਨੰਦ ਦੇ ਨਾਲ ਇਸਤਰੀਆਂ ਤੇ ਪੁਰਸ਼ ਵਸ ਰਹੇ। ਸੁਪਟ ਸਿਦਾਰ ਕਿਤ ਕਾਸ ਕੋ ਨਿਹਾਰ ਲੇਤ, ਅਪਰ ਬੇਗਾਰ ਕੋ ਕਰਤ ਨਾ ਪਧਾਰ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਸਾਡੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹ ਘਾਹ ਪੱਠਾ ਲੈਣ ਦੇ ਵਾਸਤੇ ਹੀ ਬਾਹਰ ਜਾਂਦੇ ਨੇ, ਹੋਰ ਕਿਸੇ ਦਾ ਕੋਈ ਵਿਗਾੜ ਨਹੀਂ ਕਰਦੇ। ਗੁਰੂ ਕਰ ਸਾਥ ਅਬ ਮਿਲ ਜੋਰ ਹੱਥ ਤੁਮ, ਜਾਂ ਤੇ ਹਮ ਛੇਮਾ ਤਾਰ ਬਰ ਜੈ ਉਚਾਰ ਕਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਰਾਜੇ ਭੀਮ ਚੰਦ ਨੂੰ ਕਿ ਗੁਰੂ ਘਰ ਦੇ ਉੱਤੇ ਸ਼ਰਧਾ ਨੂੰ ਧਾਰਨ ਕਰਕੇ ਹੁਣ ਤੂੰ ਸਾਡੇ ਨਾਲ ਹੱਥ ਜੋੜ ਕੇ ਆਣ ਕੇ ਮਿਲਿਆ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੀਆਂ ਪਹਿਲੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਅਸੀਂ ਮਾਫ਼ ਕਰ ਦਿੰਦੇ ਹਾਂ, ਵਰਜੈ ਉਚਾਰ ਕਰ। ਜੇ ਫੇਰ ਵੀ ਥੋੜਾ ਬਹੁਤਾ ਮੇਰੇ ਸ਼ਸਤਰਧਾਰੀ ਯੋਧੇ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਮੈਂ ਵਰਜ ਦਿਆਂਗਾ, ਮੈਂ ਮਨਾ ਕਰ ਦਿਆਂਗਾ। ਸੁਣ ਭੀਮ ਚੰਦ ਹਿਰਦੈ ਅਦਕ ਆਨੰਦ ਕਰ, ਬੋਲਿਓ ਹੱਥ ਬੰਦ ਤੁਮ ਗੁਣ ਕੇ ਨਕੇਤ ਹੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ, ਉਹਨਾਂ ਬਚਨਾਂ ਨੂੰ ਸੁਣ ਕੇ ਰਾਜਾ ਭੀਮ ਚੰਦ ਮਨ ਦੇ ਵਿਚ ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ, ਹੱਥ ਜੋੜ ਕੇ ਕਹਿੰਦਾ ਤੁਮ ਗੁਣ ਕੋ ਨਕੇਤ ਹੋ, ਭਾਵ ਕਿ ਹੇ ਸਤਿਗੁਰੂ ਜੀ ਤੁਸੀਂ ਤੇ ਗੁਣਾਂ ਦੇ ਘਰ ਹੋ। ਸ਼ਰਨ ਪਰਤ ਹਿਰ ਰੱਛਿਆ ਕੋ ਕਰਤ ਫੇਰ, ਆਪ ਸੁਖ ਸੰਗ ਬਸੋ ਸਭ ਸੁਖ ਦੇਤ ਹੋ। ਕਹਿੰਦਾ ਕਿ ਸੱਚੇ ਪਾਤਸ਼ਾਹ ਜਿਹੜਾ ਵੀ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿਚ ਪੈ ਜਾਂਦਾ ਉਹਦੇ ਤੁਸੀਂ ਰੱਖਿਅਕ ਬਣ ਜਾਂਦੇ ਹੋ, ਆਪ ਸੁਖ ਸੰਗ ਬਸੋ, ਮੇਰੀ ਰਿਆਸਤ ਦੇ ਵਿਚ ਸੱਚੇ ਪਾਤਸ਼ਾਹ ਤੁਸੀਂ ਸੁਖ ਦੇ ਨਾਲ ਵਸ ਸਕਦੇ ਹੋ ਕਿਉਂਕਿ ਤੁਸੀਂ ਸਾਨੂੰ ਸਾਰਿਆਂ ਨੂੰ ਸੁਖ ਦਿੰਦੇ ਹੋ। ਕਾਹਲੂਰ ਦੇਸ਼ ਜੋ ਵਿਸ਼ੇਸ਼ ਹੈ ਅਸ਼ੇਸ਼ ਲਖੋ, ਆਪਣੋ ਪਛਾਣ ਕੇ ਹਮੇਸ਼ ਸੁਧ ਲੇਤ ਹੋ। ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਤੇ ਸਾਰੀ ਬਿਲਾਸਪੁਰ ਰਿਆਸਤ ਦਾ ਮਾਲਕ ਹਾਂ, ਸਾਰਿਆਂ ਨੂੰ ਵਿਸ਼ੇਸ਼ ਰੂਪ ਦੇ ਵਿਚ ਮੈਂ ਸੁਖ ਦੇਣਾ ਹਾਂ, ਪਰ ਮੈਂ ਤੁਹਾਡੇ ਚਰਨਾਂ ਦੇ ਵਿਚ ਇਹ ਅਰਜ ਕਰਦਾ ਹਾਂ ਕਿ ਮੇਰੀ ਰੱਖਿਆ ਸੱਚੇ ਪਾਤਸ਼ਾਹ ਤੁਸੀਂ ਕਰਨੀ ਹੈ, ਮੇਰੇ ਰੱਖਿਅਕ ਤੁਸੀਂ ਬਣਨਾ। ਅੰਤਰੋਂ ਨਕਾਰ ਹਮ ਸਦਾ ਅਨਸਾਰ ਹੋਏ, सेवा को स्नेह तर कै न पुन पेत हो। राजा भीमचंद कहिंदा कि मैं तुहाडे नाल कोई अंतर नहीं पावांगा, भाव के मिलाप करके रखांगा, मैं तुहाडे हुक्म दे अनुसार हमेशा ही चलांगा, स्नेह दे नाल तुहाडी सेवा करांगा, कोई ना पुन भेत हो। जे मैं इस तरह करांगा फिर साडे विच कोई भी भेद रह नहीं सकदा। सुन मुस्काने प्रभ बहोर बखाने बैन, पूर्व खोटाई कै निकाई तुम ठाणते। जदों राजे ने इस तरह दीआं गल्लां आखियां ते सतगुरु जी ने मुस्कुरा के वचन कीता, कहिंदे ने हे राजा भीमचंद, पूर्व खटाई कै निकाई तुम ठाणते, भाव के पहलों भी खुटियाई अथवा चंगियाई तुसी ही कीती सी, अगों आउण वाला जिहड़ा समा है उहदे विच भी पहल तुहाडे वल्लों ही होएगी। रस कै बेरस करो खेद कै हर्ष तरो, आण कै समीप रहो तथा हम मानते। सतगुरु गोविंद सिंह जी कहिंदे ने कि असीं ते हर इक पक्ष नूं संभालण दे वास्ते तैयार हां, भाव के जेकर रस रखेगा असीं तेरे नाल रस रखांगे, जे बेरसी पैदा करेगा फिर साडे वल्लों वी बेरसी होवेगी। खेद के हर्ष तरो, भाव के खेद दिओ या सुख दिओ, सानू दोवें गल्लां परवान ने। आण के समीप रहो तथा हम मानते, होर थां रवो जां नेड़े रवो तथा हम मानते, भाव के जिहा तुसीं करो सानू उसे तरीके दा मंजूर है। सतगुरां दा कहण तों भाव है कि मेल करो तां मेल नूं, ते जे अमेल करो तां फिर अमेल नूं वी तैयार। चौहों देश संगता की पंगता जो आवैत, अनक प्रकार की अकोर न को आनते। सतगुरु गोविंद सिंह जी कहिंदे ने कि चारे दिशावां दे विचों बहुती सारी जिहड़ी संगत है इस आनंदपुर नगरी दे विच पहुंचदी है, बहुतियां पिटावां नूं लै लैके। आव तेन तेन को बिखाद को कर किम, सुख सुंदरस कर तामन पयानते। ते सतगुरु जी कहिंदे ने कि अज तों बाद संगतां नूं किसी भी प्रकार दा कोई बिखाद करना नहीं होवेगा। सुख सो दरस कर तामन को प्याने, पाव के जिहड़ियां संगतां आउण सुख दे नाल इत्थे पहुंचण ते दर्शन करके वापस जाण, तेरे वल्लों मेरी संगत दे वास्ते कोई रोक टोक नहीं होवेगी। दह खेद जोए तत्काल फल लह सोए, बिल मना हमर तनक पर जानिए। ते नाल ही सतगुरां ने वचन कीता कि जेड़ा भी संगत नूं दुख देवेगा तत्काल ही उस दा फल उस नूं दिता जावेगा। बिल मना हमरे तनक पर जानिए, भाव के असीं उस वैरी दा नाश करन लग्यां रता पर भी देरी नहीं लावांगे जेड़ा संगत दे उते वादा करेगा। पूर्व बिगारो हेर जंग को अखारे, तब नाहे तो हमारो तुम्हारो रस सानिए। सतगुरु सच्चे पातशाह जी कहिंदे ने कि जे पहलों बिगाड़ोगे तां देखोगे जंग दा अखाड़ा, भाव के मैदाने जंग नूं फिर दोवां तरफां तों देखिया जावेगा। नाहे तां हमारो और तुम्हारो रस सानिए, पर सतगुरु जी कहिंदे ने कि जेकर इस तरह ना होया ते फिर साडा ते तेरा राजा मेल बड़ा रसमय होवेगा, बड़ा सुखमय होवेगा। कवि करतार सिंह जी कलास वालिए इस तरह लिखदे ने कि सतगुरु गोविंद सिंह सच्चे पातशाह जी ने इस तरह आख्या,
गुरा आख्या जिवें वरताओ करसो, तिवें गुरु करो वरताओ होसी, सिखां पहलां ना किसे नूं छेड़ ना ए, कोई छेड़े ना फेर बचाओ होसी। मिल गिल के खुशी पा गया राजा, अगो हुण ना छेड़ छड़ाओ होसी। ए झूठी प्रीत करतार सिंगा, बहुत चिर ना एदा निभाओ होसी।
कवि करतार सिंह जी कलास वाली लिखदे ने कि सतगुरां ने आख्या कि साडे वल्लों पहल नहीं होवेगी, पर जेकर तुसीं पहल करोगे ते फिर साडे वल्लों ढिल भी लाई नहीं जावेगी। इस तों अलावा कवि करतार सिंह जी कलास वालिए ए भी लिखदे ने कि इह जिहड़ी झूठ दी प्रीत है ना राजे दे वल्लों, इह बहुता चिर तोड़ लगदा है निभणी नहीं। ਛੇਵਾਂ ਬਾਲ ਪਰ ਗੁਰ ਬੈਣ ਸ਼੍ਰੋਣ ਧਰ ਨਿਪ ਬੋਲਿਓ ਪ੍ਰੇਮ ਪਰ ਹਮੇ ਦਸ ਪਹਿ ਚਾਨੀਏ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਖਿਮਾ ਵਾਲੇ ਬਚਨ ਸੁਣੇ, ਰਾਜੇ ਭੀਮ ਚੰਦ ਨੇ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਤੇ ਹਮੇਸ਼ਾ ਹੀ ਤੁਹਾਡਾ ਦਾਸ ਹਾਂ। ਕਾਹੇ ਲੂਰ ਦੇਸ਼ ਕੋ ਹਮੇਸ਼ ਨਿਜ ਤਾਮ ਲਖ, ਕੀਜੇ ਪ੍ਰਤ ਪਾਰ ਸੁਧ ਲੀਜੇ ਸੁਖ ਸਾਨੀਏ। ਕਹਿੰਦਾ ਕਿ ਸੱਚੇ ਪਾਤਸ਼ਾਹ, ਕਹਿਲੂਰ ਦੀ ਜਿੰਨੀ ਵੀ ਰਿਆਸਤ ਹੈ ਇਹ ਸੱਚੇ ਪਾਤਸ਼ਾਹ ਸਾਰੀ ਤੁਹਾਡੀ ਹੀ ਹੈ, ਇਹਦੀ ਪ੍ਰਤ ਪਾਲਣਾ ਸੱਚੇ ਪਾਤਸ਼ਾਹ ਤੁਸੀਂ ਹੀ ਕਰਨੀ। ਏਵ ਕੈ ਸੰਵਾਦ ਅਹਿਲਾਦ ਕੈ ਪਰਸ ਪਰ, ਦੀਨੋ ਸੇਰੋ ਪਾਓ ਸਤ ਗੁਰ ਬਹੁ ਮੋਲ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦਾ ਤੇ ਰਾਜੇ ਭੀਮ ਚੰਦ ਦਾ ਸੰਵਾਦ ਹੋਇਆ, ਪਰਸਪਰ ਇਕ ਦੂਜੇ ਨੂੰ ਮਿਲ ਕੇ ਦੋਵਾਂ ਤਰਫਾਂ ਤੋਂ ਖੁਸ਼ੀ ਹੋਈ ਹੈ। ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜੇ ਭੀਮ ਚੰਦ ਨੂੰ ਬਹੁਤ ਕੀਮਤੀ ਵਡਮੁੱਲਾ ਸਿਰੋਪਾ ਦਿੱਤਾ। ਲੈ ਕੇ ਭੀਮ ਚੰਦ ਜਾਣ ਘਰ ਨਾ ਆਨੰਦ ਪਾਇਓ, ਹੱਥ ਬੰਦ ਬੰਦ ਨਾ ਕਰਤ ਬਿਨੈ ਬੋਲ ਕੈ। ਸਿਰੋਪੇ ਨੂੰ ਲੈ ਕੇ ਰਾਜਾ ਭੀਮ ਚੰਦ ਬੜਾ ਪ੍ਰਸੰਨ ਹੋਇਆ, ਸਤਿਗੁਰਾਂ ਦੀ ਆਪਣੇ ਉਤੇ ਦਇਆ ਨੂੰ ਜਾਣਿਆ ਹੈ ਤੇ ਫਿਰ ਹੱਥ ਜੋੜ ਕੇ ਰਾਜੇ ਨੇ ਬੇਨਤੀ ਕੀਤੀ। ਅੰਤਰ ਜੋ ਅੰਤਰ ਨਿਰੰਤਰ ਨਿਕਾਰ ਕਰ, ਬੇਦਾ ਪਾਇਓ ਪੂਪ ਪਾਏ ਹਰਖ ਯਾ ਤੋਲ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਵਿਚ ਤੇ ਰਾਜੇ ਭੀਮ ਚੰਦ ਦੇ ਵਿਚ ਜਿੰਨਾ ਵੀ ਅੰਤਰ ਭਾਵ ਕੇ ਜਿੰਨਾ ਵੀ ਫਰਕ ਪਿਆ ਹੋਇਆ ਸੀ, ਉਸ ਸਾਰੇ ਫਰਕ ਨੂੰ ਦੂਰ ਕਰਕੇ ਫੇਰ ਆਗਿਆ ਲੈ ਕੇ ਰਾਜਾ ਭੀਮ ਚੰਦ ਉਥੋਂ ਵਿਦਾ ਹੋਇਆ। ਸੰਗ ਪਾਟ ਪੀਰ ਸੋ ਵਜ਼ੀਰ ਤੀਰ ਤਨ ਕਹਿ, ਪੀਰਨ ਕੋ ਪੀਰ ਅਵਤਾਰ ਬਿਨ ਡੋਲ ਕੋ। ਰਾਜੇ ਦੇ ਨਾਲ ਬਹੁਤੇ ਸਾਰੇ ਉਹਦੇ ਸੂਰਮੇ ਸੈਨਿਕ ਨੇ, ਇਸ ਤੋਂ ਇਲਾਵਾ ਧੀਰਜ ਵਾਲਾ ਵਜ਼ੀਰ ਵੀ ਹੈ। ਵਜ਼ੀਰ ਰਾਜੇ ਨੂੰ ਕਹਿੰਦਾ, ਪੀਰਨ ਕੋ ਪੀਰ ਅਵਤਾਰ ਬਿਨ ਡੋਲ ਹੈ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੀਰਾਂ ਦੇ ਪੀਰ ਨੇ, ਇਹ ਵੱਡੇ ਮਹਾਂਪੁਰਖ ਅਵਤਾਰ ਨੇ, ਇਸ ਤੋਂ ਇਲਾਵਾ ਇਹ ਸਥਿਰ ਰਹਿਣ ਵਾਲੇ ਨੇ, ਕਦੇ ਡੋਲਦੇ ਨੇ। ਸ੍ਰੀ ਗੋਬਿੰਦ ਸਿੰਘ ਸੰਗ ਸੰਧ ਕਰ ਭੀਮ ਚੰਦ, ਸ਼ੰਕਾ ਸਹਿ ਤ੍ਰਾਸ ਕੋ ਬਿਦਾਰ ਸੁਖ ਪਾਏ ਕੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਨਾਲ ਸੰਧੀ ਕਰਕੇ ਮਿਲਾਪ ਕਰਕੇ ਰਾਜਾ ਭੀਮ ਚੰਦ ਗਿਆ ਹੈ, ਸ਼ੰਕਾ ਸਹਿ ਤ੍ਰਾਸ ਕੋ ਬਿਦਾਰ ਸੁਖ ਪਾਏ ਕੈ, ਭਾਵ ਕੇ ਸ਼ੰਕਾ ਨੂੰ ਸਣੇ ਭੈ ਦੇ ਦੂਰ ਕੀਤਾ ਹੈ ਰਾਜੇ। ਗਾਇਓ ਪੋਰੇ ਆਪਣੇ ਪ੍ਰਤਾਪ ਪ੍ਰਭ ਜਾਪਣੇ, ਧਰਿਓ ਵਿਸ਼ਵਾਸ ਕੋ ਸਹਾਇ ਬਣੇ ਆਏ ਕੈ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਪੁਰੀ ਦੇ ਵਿਚ ਚਲਾ ਗਿਆ ਹੈ ਰਾਜਾ, ਸਤਿਗੁਰਾਂ ਦੇ ਬਹੁਤ ਵੱਡੇ ਪ੍ਰਤਾਪ ਨੂੰ ਉਸ ਨੇ ਜਾਣਿਆ ਹੈ। ਇਸ ਤੋਂ ਇਲਾਵਾ ਆਪਣੇ ਮਨ ਦੇ ਵਿਚ ਰਾਜੇ ਨੇ ਇਸ ਵਿਸ਼ਵਾਸ ਨੂੰ ਵੀ ਧਾਰਨ ਕੀਤਾ ਕਿ ਜਦੋਂ ਕਦੇ ਮੇਰੇ ਤੇ ਕੋਈ ਔਕੜ ਬਣੇਗੀ ਤੇ ਸਤਿਗੁਰੂ ਜੀ ਮੇਰੇ ਸਹਾਇਕ ਬਣਨਗੇ। ਨੀਕੋ ਨਾ ਵਿਵਾਦ ਚਲਿਓ ਫੀ ਕੋਈ ਅਪਵਾਦ ਜਗ, ਗੁਰੂ ਸੰਗ ਸਮਤਾ ਨਾ ਹੋਤ ਕਿਸ ਪਾਏ ਕੈ। ਇਸ ਤੋਂ ਇਲਾਵਾ ਰਾਜੇ ਨੇ ਮਨ ਦੇ ਵਿਚ ਇਹ ਵੀ ਸੋਚਿਆ ਕਿ ਜੋ ਝਗੜਾ ਚਲਿਆ ਆਉਂਦਾ ਸੀ ਉਹ ਬਿਲਕੁਲ ਵੀ ਚੰਗਾ ਨਹੀਂ ਸੀ। ਫੀਕੋ ਅਪਵਾਦ ਯੁਗ, ਭਾਵ ਕੇ ਵਿਅਰਥ ਦੇ ਵਿਚ ਜਿਹੜੀ ਦੋਵਾਂ ਤਰਫਾਂ ਤੋਂ ਫਿੱਕ ਪਈ ਹੋਈ ਸੀ ਉਹ ਚੰਗੀ ਨਹੀਂ ਸੀ। ਗੁਰੂ ਸੰਗ ਸਮਤਾ ਨਾ ਹੋਤ ਕਿਸ ਪਾਏ ਕੈ। ਇਸ ਤੋਂ ਇਲਾਵਾ ਰਾਜੇ ਨੇ ਇਹ ਵੀ ਸੋਚਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰਾਂ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਨਾਹਕ ਮਾਰੇ ਹੈ ਵੀਰ ਜੰਗ ਮੇ ਨਾ ਰਹੀ ਤੀਰ, ਸਿਮਰਤ ਹੈ ਗੁਣ ਏਮ ਮਨ ਸਮ ਜਾਏ ਕੈ। ਕਵੀ ਜੀ ਲਿਖਦੇ ਨੇ ਕਿ ਜੰਗ ਦੀ ਵਾਰਤਾ ਨੂੰ ਯਾਦ ਕਰਦਾ ਹੈ ਕਿ ਬੇਕਾਰ ਦੇ ਵਿਚ ਹੀ ਇਨ੍ਹਾਂ ਦੇ ਨਾਲ ਜੰਗ ਲੜਿਆ ਗਿਆ, ਜਿਸ ਜੰਗ ਦੇ ਵਿਚ ਧੀਰਜ ਨੂੰ ਧਾਰਨ ਕਿਸੇ ਵੀ ਪਹਾੜੀਏ ਨੇ ਨਹੀਂ ਕੀਤਾ, ਆਖਰਕਾਰ ਹਾਰ ਦਾ ਸਾਹਮਣਾ ਕਰਨਾ ਪਿਆ। ਸਿਮਰਤ ਹੈ ਗੁਣ ਏਮ ਮਨ ਸਮਝਾਇਆ ਕੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਸਤਿਗੁਰਾਂ ਦੇ ਚੰਗੇ ਦੈਵੀ ਗੁਣਾਂ ਨੂੰ ਯਾਦ ਕਰਦਾ ਹੈ ਤੇ ਨਾਲੇ ਆਪਣੇ ਮਨ ਨੂੰ ਧਰਵਾਸ ਦਿੰਦਾ ਹੈ, ਧੀਰਜ ਬਣਾਉਂਦਾ।
ਦੇਤ ਕੇ ਤਿਬਾਰੇ ਅੱਛੀ ਵਾਸਤੇ ਉਦਾਰ ਹੇਰ,
ਸਤ ਗੁਰੂ ਪਾਸ ਕੋ ਪਠਾਵੇ ਪ੍ਰੇਮ ਤਾਰ ਕੈ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਤਰਫਾਂ ਤੋਂ ਚੰਗਾ ਸੁਖਮਈ ਮਿਲਾਪ ਹੋ ਗਿਆ, ਇਸ ਕਰਕੇ ਬਹੁਤੀ ਵਾਰੀ ਬਹੁਤੀਆਂ ਜਿਹੜੀਆਂ ਵਡਮੁੱਲੀਆਂ ਚੀਜ਼ਾਂ ਨੇ ਉਹ ਸਤਿਗੁਰਾਂ ਦੇ ਵਾਸਤੇ ਭੇਜਦਾ ਹੈ ਆਪਣੇ ਦਾਸਾਂ ਦੇ ਹੱਥ। ਚਾਵਰ ਲਮੇਰ ਸਿਤ ਸੁਖਮ ਕਨੇ ਕਰ, ਪਠੇ ਕਈ ਬੇਰ ਨਰ ਬੇਰ ਫੇਰੇ ਬਾਰ ਕੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੰਮੇ ਤੇ ਬਰੀਕ ਚਿੱਟੇ ਰੰਗ ਦੇ ਜਿਹੜੇ ਚੌਲ ਨੇ ਉਹ ਬਹੁਤੇ ਵਧੀਆ ਕਿਸਮ ਦੇ ਸਤਿਗੁਰਾਂ ਦੇ ਵਾਸਤੇ ਭੇਜਦਾ, ਇਸ ਕਰਕੇ ਰਾਜੇ ਦੇ ਜਿਹੜੇ ਆਦਮੀ ਨੇ ਬਹੁਤੀ ਵਾਰੀ ਇਧਰ ਉਧਰ ਵਿਚ ਫਿਰਦੇ ਰਹਿੰਦੇ ਨੇ। ਉਪ ਬਣ ਹੋ ਕੇ ਫਲ ਬਿਨ ਬਿਨ ਨਿਕੇ, ਕਲ ਕਾਵਰਾ ਕੋ ਪਰ ਪਰ ਬੇਨਤੀ ਉਚਾਰ ਕੈ। ਇਸ ਤੋਂ ਇਲਾਵਾ ਰਾਜ ਦੇ ਵਿਚ ਰਿਆਸਤ ਦੇ ਵਿਚ ਬਹੁਤੇ ਸਾਰੇ ਰਾਜੇ ਦੇ ਵੱਲੋਂ ਬਾਗ ਲਗਵਾਏ ਹੋਏ ਨੇ, ਜਿਨ੍ਹਾਂ ਬਾਗਾਂ ਦੇ ਵਿਚ ਤਰ੍ਹਾਂ ਤਰ੍ਹਾਂ ਦੇ ਫਲ ਲੱਗਦੇ ਨੇ, ਤਰ੍ਹਾਂ ਤਰ੍ਹਾਂ ਦੇ ਫਲਾਂ ਦੀਆਂ ਜਿਹੜੀਆਂ ਵਹਿੰਗੀਆਂ ਨੇ ਉਹ ਭਰ ਭਰ ਕੇ ਸਤਿਗੁਰਾਂ ਦੇ ਵੱਲ ਰਾਜਾ ਭੇਜਦਾ। ਆਰੂ ਅਮਰੂਦ ਰਸ ਪੂਰਨ ਅੰਗੂਰ ਰੂਰ, ਕਦਲੀ ਰਸਾਲ ਸਿਓ ਪਨਸ ਅਨਾਰ ਕੈ। ਹੁਣ ਕਿਹੜੇ ਕਿਹੜੇ ਫਲ ਸਤਿਗੁਰਾਂ ਦੀ ਭੇਟਾ ਦੇ ਵਾਸਤੇ ਰਾਜਾ ਭੇਜਦਾ ਉਹਦਾ ਜ਼ਿਕਰ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਕਵੀ ਜੀ ਲਿਖਦੇ ਨੇ ਕਿ ਆੜੂ ਭੇਜਦਾ ਹੈ, ਅਮਰੂਦ ਭੇਜਦਾ ਹੈ, ਇਸ ਤੋਂ ਇਲਾਵਾ ਰਸ ਦੇ ਨਾਲ ਭਰੇ ਹੋਏ ਜਿਹੜੇ ਅੰਗੂਰ ਨੇ ਉਹ ਵੀ ਭੇਜੇ ਜਾਂਦੇ ਨੇ, ਇਸ ਤੋਂ ਇਲਾਵਾ ਕੇਲੇ ਅੰਬ ਸੇਬ ਤੇ ਕਟਹਲ ਵਰਗੇ ਜਿਹੜੇ ਫਲ ਨੇ ਉਹ ਵੀ ਭੇਜੇ ਜਾਂਦੇ ਨੇ, ਇਸ ਤੋਂ ਇਲਾਵਾ ਅਨਾਰ ਵੀ ਬਹੁਤ ਸਾਰੇ ਭੇਜਦਾ। ਮਿੱਠੇ ਜਾਤ ਜਾਤ ਕੇ ਤੁਰਸ ਪਾਂਤ ਪਾਂਤ ਕੇ, ਲੱਗੇ ਸੋ ਪਾਂਤ ਪਾਂਤ ਕੇ ਤੁਰਾਏ ਅਨ ਵਾਏ ਕਰ। ਹੁਣ ਸਾਰੇ ਦੇ ਸਾਰੇ ਜਿਹੜੇ ਫਲ ਨੇ ਉਹ ਬਹੁਤੇ ਮਿੱਠੇ ਨਹੀਂ ਹੁੰਦੇ, ਕਈਆਂ ਫਲਾਂ ਦੇ ਵਿਚ ਖੱਟਾਪਣ ਵੀ ਸ਼ਾਮਲ ਹੁੰਦਾ, ਜਿਸ ਤਰ੍ਹਾਂ ਕਿ ਅਨਾਰ ਹੈ ਉਹਦੇ ਵਿਚ ਥੋੜੀ ਖਟਾਸ ਵੀ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਸੰਤਰੇ ਦੇ ਬਾਰੇ ਜਾਂ ਕਿੰਨੂ ਦੇ ਬਾਰੇ ਖਿਆਲ ਕੀਤਾ ਜਾਵੇ ਉਹਨਾਂ ਦੇ ਵਿਚ ਵੀ ਥੋੜਾ ਖੱਟਾਪਣ ਹੁੰਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਿੱਠੇ ਤੇ ਖੱਟੇ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਫਲ ਨੇ ਉਹ ਭੇਜਦਾ, ਜਿਹੜੇ ਕਿ ਤਰ੍ਹਾਂ ਤਰ੍ਹਾਂ ਦੀਆਂ ਰੁੱਖਾਂ ਦੀਆਂ ਕਤਾਰਾਂ ਦੇ ਉੱਤੇ ਲੱਗੇ ਹੁੰਦੇ ਨੇ। ਭੇਜੇ ਸੰਗ ਦੂਤ ਕੋ ਬਖਨ ਬਿਨ ਪੂਤ ਕੋ, ਅਨੇਕ ਬਾਰੀ ਸੀਰਤ ਪ੍ਰੇਮ ਉਪ ਜਾਏ ਕਰ। ਆਪਣੇ ਦੂਤ ਨੂੰ ਵੀ ਬਹੁਤੀ ਵਾਰੀ ਬੇਨਤੀ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਭੇਜਦਾ ਹੈ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬੜਾ ਪ੍ਰੇਮ ਚ ਉਪਜਾਇਆ ਰਾਜੇ ਭੀਮ ਚੰਦ ਨੇ। ਆਪ ਅਣ ਮਿਲ ਕਹਿ ਬਤਨ ਪ੍ਰਸੰਨ ਕਰ, ਖੁਸ਼ੀ ਪ੍ਰਭ ਤਰਨ ਸਹਿਜ ਸੁਭਾਏ ਕਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਕਈ ਵਾਰੀ ਰਾਜਾ ਆਪ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਜਾਂਦਾ, ਸਹਿ ਸਵਾਸ ਸਤਿਗੁਰੂ ਜੀ ਬਹੁਤੀ ਖੁਸ਼ੀ ਕਰਦੇ ਨੇ। ਐਸੇ ਪਈ ਸੰਤ ਸਭ ਦਿਸ਼ਣ ਵਿਦਤ ਹੋਏ, ਪਾਏ ਮਨ ਕਾਮਨਾ ਕੋ ਨਿਮ ਨਰ ਪਾਏ ਕਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦੋਵਾਂ ਤਰਫਾਂ ਦਾ ਮਿਲਾਪ ਵਧਿਆ ਹੈ। ਇਸ ਤੋਂ ਇਲਾਵਾ ਇਹ ਜਿਹੜੀ ਗੱਲ ਹੈ ਬਹੁਤੀ ਜਗ੍ਹਾ ਦੇ ਉੱਤੇ ਪ੍ਰਗਟ ਵੀ ਹੋ ਗਈ ਹੈ, ਲੋਕਾਂ ਬਹੁਤਿਆਂ ਸਾਰਿਆਂ ਨੇ ਵੀ ਜਾਣਿਆ ਹੈ। ਪਾਏ ਮਨ ਕਾਮਨਾ ਕੋ ਨਿਮ ਨਰ ਪਾਏ ਕਰ, ਪਾਵ ਕੇ ਮਨ ਦੀਆਂ ਕਾਮਨਾ ਨੂੰ ਪੂਰਨ ਕਰਨ ਦੇ ਵਾਸਤੇ ਬਹੁਤ ਸਾਰੇ ਦਾਸ ਸਤਿਗੁਰਾਂ ਦੇ ਕੋਲ ਪਹੁੰਚਦੇ। ਦਇਆ ਸਿੰਧ ਐਸੀ ਰੀਤ ਸਮੇ ਕੋ ਬਤੀਤ ਕਰੇ, ਏਕ ਦਿਨ ਸੁੰਦਰੀ ਮਨੋਰਥ ਕੋ ਤਾਰ ਕਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਦਇਆ ਦੇ ਸਮੁੰਦਰ ਨੇ ਇਸੇ ਤਰੀਕੇ ਦੇ ਨਾਲ ਆਪਣੇ ਸਮੇਂ ਨੂੰ ਬਤੀਤ ਕਰ ਰਹੇ ਸਨ। ਇਕ ਦਿਨ ਸੁੰਦਰੀ ਜੀ ਨੇ ਆਪਣੇ ਮਨ ਦੇ ਵਿਚ ਕਿਸੇ ਮਨੋਰਥ ਨੂੰ ਧਾਰਨ ਕੀਤਾ। ਆਣ ਕੇ ਸਮੀਪ ਹੱਥ ਜੋਰ ਕਰ ਖਰੀ ਪਈ, ਲਾਜ ਕੇ ਸਮੇਤ ਨਿਜ ਕਾਜ ਕੋ ਵਿਚਾਰ ਕਰ। ਸੁੰਦਰੀ ਜੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚੇ ਨੇ, ਬੜੀ ਲਾਜ ਹੈ, ਬੜੀ ਸੰਗ ਆ ਰਹੀ ਹੈ, ਆਪਣੇ ਅੰਗਾਂ ਨੂੰ ਸੰਕੋਚਦੇ ਹੋਏ ਕੁਝ ਮਨ ਦੇ ਵਿਚ ਵਿਚਾਰਦੇ ਨੇ। ਪਤੀ ਕੋ ਇਕਾਂਤ ਪਾਏ ਪ੍ਰੇਮ ਉਪਜਾਏ ਅਤ, ਆਨੰਦ ਵਧਾਏ ਥਿਰ ਨੀਚੀ ਨਿਜ ਨਾਰ ਕਰ। ਸਬੱਬ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਇਕੱਲੇ ਸਨ, ਪਾਵ ਕੇ ਸਤਿਗੁਰਾਂ ਦੇ ਲਾਗੇ ਕੋਈ ਸੇਵਕ ਨਹੀਂ ਸੀ, ਜਿਸ ਵੇਲੇ ਸੁੰਦਰੀ ਜੀ ਸਤਿਗੁਰਾਂ ਦੇ ਕੋਲ ਪ੍ਰੇਮ ਨੂੰ ਧਾਰਨ ਕਰਕੇ ਪਹੁੰਚੇ ਨੇ। ਆਨੰਦ ਵਧਾਏ ਥਿਰੀ ਨੀਚੀ ਨਿਜ ਨਾਰ ਕਰ, ਭਾਵ ਕੇ ਆਨੰਦ ਨੂੰ ਆਪਣੇ ਮਨ ਦੇ ਵਿਚ ਸੁੰਦਰੀ ਜੀ ਨੇ ਧਾਰਨ ਕੀਤਾ ਹੈ ਤੇ ਆਪਣੀ ਧੌਣ ਨੂੰ ਜਰਾ ਚੁਕਾਇਆ। ਬੋਲੇ ਦੇਖ ਪ੍ਰਭ ਕੌਣ ਸੁਧ ਕਰ ਵਾਲਿਓ ਕੀ, ਕਹੋ ਮਨ ਠਾਣ ਠਾਂਡੀ ਭਾਏ ਜੋ ਚਾਰ ਕਰ। ਜਦੋਂ ਇਸ ਤਰੀਕੇ ਦੇ ਨਾਲ ਸੁੰਦਰੀ ਜੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਹਾਜ਼ਰ ਹੋਏ ਨੇ ਤੇ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ, ਕਹਿੰਦੇ ਨੇ ਕੌਣ ਸੁਧ ਕਰ ਵਾਲਿਓ ਕੀ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੀ ਘਰਵਾਲੀ ਦੀ ਕਿਸ ਤਰ੍ਹਾਂ ਦੀ ਦਸ਼ਾ ਹੈ, ਕਹੋ ਮਨ ਠਾਣ ਠਾਂਡੀ ਭਾਈ ਜੋ ਉਚਾਰ ਕਰ। ਸੁੰਦਰੀਏ ਤੇਰੇ ਮਨ ਦੇ ਵਿਚ ਕਿਸ ਤਰ੍ਹਾਂ ਦਾ ਵਿਚਾਰ ਆਉਂਦਾ ਹੈ, ਤੂੰ ਇਸ ਤਰੀਕੇ ਦੇ ਨਾਲ ਆਣ ਕੇ ਲਾਗੇ ਕਿਉਂ ਖਲੋਤੀ ਹੈ, ਆਪਣੇ ਮਨ ਦੀ ਹਾਲਤ ਨੂੰ ਬਿਆਨ ਕਰ। ਘਟ ਘਟ ਮਾਲਕ ਤੁਮਾਰੇ ਸਭ ਤਾਲਕ, ਪਛਾਣੋ ਤਿਲ ਕਾਲ ਮੈਂ ਸਬਣ ਗਤ ਮਨ ਕੀ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਅੱਗੋਂ ਹੱਥ ਜੋੜ ਕੇ ਫਿਰ ਸੁੰਦਰੀ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਤੁਸੀਂ ਤੇ ਹਰ ਇੱਕ ਹਿਰਦੇ ਦੇ ਬੁੱਝਣ ਵਾਲੇ ਹੋ, ਘਟ ਘਟ ਦੇ ਮਾਲਕ ਹੋ, ਸਭ ਤਾਲਕ ਪਛਾਣੋ ਤੀਨ ਕਾਲ ਮੈਂ, ਭਾਵ ਕੇ ਸਾਰਿਆਂ ਦੇ ਨਾਲ ਤੁਹਾਡਾ ਸੰਬੰਧ ਹੈ, ਸਾਰਿਆਂ ਦੇ ਨਾਲ ਤੁਹਾਡਾ ਤਲਕ ਹੈ, ਤੁਸੀਂ ਤਿੰਨੇ ਸਮਿਆਂ ਨੂੰ ਜਾਣਨ ਵਾਲੇ ਹੋ, ਹਰ ਇੱਕ ਦੇ ਮਨੋ ਦਸ਼ਾ ਨੂੰ ਤੁਸੀਂ ਜਾਣਦੇ ਹੋ। ਕਹੋ ਕਹਾਂ ਆਪ ਆਗੇ ਬੁਝਣ ਜੋ ਲਾਗੇ ਤੁਮ, ਨਾਹਿਨ ਬਤਾਓ ਤੋਹ ਨਿਕੀ ਨਾ ਜਨ ਕੀ। ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਮੈਂ ਕੀ ਆਖਾਂ, ਤੁਸੀਂ ਮੈਨੂੰ ਸਵਾਲ ਕਰ ਦਿੱਤਾ ਹੈ, ਨਾਹਿਨ ਬਤਾਓ ਤੋ ਨੀਕੀ ਹੈ ਨਾ ਜਨ ਕੀ, ਭਾਵ ਕੇ ਜੇਕਰ ਮੈਂ ਨਾ ਦੱਸਾਂ ਇਹ ਗੱਲ ਵੀ ਚੰਗੀ ਨਹੀਂ ਹੈ, ਭਾਵ ਕੇ ਦਾਸਾਂ ਵੱਲੋਂ ਇਹ ਗੱਲ ਕਦੇ ਵੀ ਚੰਗੀ ਨਹੀਂ ਹੁੰਦੀ ਕਿ ਮਾਲਕ ਸਵਾਲ ਕਰੇ ਪੁੱਛੇ ਤੇ ਅੱਗੋਂ ਦਾਸ ਕੋਈ ਜਵਾਬ ਨਾ ਦੇਵੇ। ਕਹਿਣ ਤੋਂ ਭਾਵ ਹੈ ਕਿ ਭਾਵੇਂ ਕਿ ਤੁਸੀਂ ਸਾਰਾ ਕੁਝ ਜਾਣਦੇ ਹੋ, ਪਰ ਸਤਿਗੁਰੂ ਜੀ ਫੇਰ ਵੀ ਤੁਸੀਂ ਸਵਾਲ ਕੀਤਾ, ਹੁਕਮ ਕੀਤਾ, ਇਸ ਕਰਕੇ ਦਾਸੀ ਦਾ ਇਹ ਕੋਈ ਕੰਮ ਨਹੀਂ ਬਣਦਾ ਕਿ ਦਾਸੀ ਅੱਗੋਂ ਜਵਾਬ ਨਾ ਦੇਵੇ ਪੁੱਛਣ ਦੇ ਉੱਤੇ। ਜਗਤ ਕੀ ਸਾਂਝ ਚਿਤ ਚਾਹਤ ਸਦੀਵ ਮੇਰੋ, ਉਪਜੈ ਸਪੂਤ ਦੁੱਤ ਧਾਰੇ ਤੁਮ ਤਨ ਕੀ। ਫਿਰ ਸੁੰਦਰੀ ਜੀ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ, ਮੈਂ ਵੀ ਆਪਣੀ ਦੁਨੀਆਂ ਦੇ ਨਾਲ ਸਾਂਝ ਪਾਉਣੀ ਚਾਹੁੰਦੀ ਹਾਂ। ਕਹਿੰਦੀ ਹੈ ਕਿ ਮੇਰਾ ਚਿਤ ਕਰਦਾ ਹੈ ਸੱਚੇ ਪਾਤਸ਼ਾਹ, ਮੇਰੇ ਘਰ ਦੇ ਵਿਚ ਪੁੱਤਰ ਪੈਦਾ ਹੋਵੇ, ਪੁੱਤਰ ਵੀ ਐਸਾ ਪੈਦਾ ਹੋਵੇ ਜਿਹੜਾ ਕਿ ਤੁਹਾਡੇ ਸਰੀਰ ਦੀ ਸੋਭਾ ਨੂੰ ਧਾਰਨ ਕਰਨ ਵਾਲਾ ਹੋਵੇ, ਭਾਵ ਕਿ ਤੁਹਾਡੇ ਵਾਂਗ ਹੀ ਪ੍ਰਤਾਪੀ ਹੋਵੇ। ਸੱਚੇ ਪਾਤਸ਼ਾਹ, ਜੇਕਰ ਪੁੱਤਰ ਘਰ ਦੇ ਵਿਚ ਪੈਦਾ ਹੋਵੇਗਾ ਤਾਂ ਹੀ ਦੁਨੀਆਂ ਦੇ ਨਾਲ ਸਾਂਝ ਬਣੇਗੀ, ਸਾਰੇ ਲੋਕ ਇਸੇ ਤਰੀਕੇ ਦੇ ਨਾਲ ਹੀ ਕਹਿੰਦੇ ਨੇ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿਚ ਇਕ ਪਾਠ ਵੀ ਆਉਂਦਾ, ਪੁੱਤੀ ਗੰਢ ਪਵੈ ਸੰਸਾਰ। ਇਹਦੇ ਦੋ ਭਾਵ ਗਿਆਨੀ ਸੱਜਣ ਲਾਉਂਦੇ ਨੇ। ਇੱਕ ਪਹਿਲਾ ਤੇ ਪਾਵੇ ਲਾਇਆ ਜਾਂਦਾ ਹੈ ਕਿ ਪੁੱਤਰ ਪੈਦਾ ਹੋਣ ਤੇ ਦੁਨੀਆਂ ਦੇ ਨਾਲ ਜਗਤ ਦੇ ਨਾਲ ਸਾਂਝ ਪੈਂਦੀ ਹੈ, ਇਹ ਭਾਵ ਹੈ ਦੂਸਰਾ ਤਰਫ। ਪਰ ਜੇਕਰ ਦੂਸਰੇ ਤੱਤ ਨੂੰ ਸਮਝਿਆ ਜਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਦਾ ਖਿਆਲ ਹੈ, ਸਤਿਗੁਰੂ ਜੀ ਐਸੇ ਹੀ ਉਪਦੇਸ਼ ਦਿੰਦੇ ਨੇ ਕਿ ਜਿਹੜਾ ਸੰਸਾਰ ਹੈ ਇਹ ਝੂਠਾ ਹੈ, ਇੱਕ ਸੁਪਨੇ ਦੀ ਨਿਆਈ ਹੈ। ਜਿਸ ਤਰ੍ਹਾਂ ਕਿ ਰਾਤ ਦਾ ਸੁਪਨਾ ਹੁੰਦਾ ਹੈ ਉਹ ਜਰਾ ਛੋਟਾ ਹੁੰਦਾ ਹੈ, ਇਹ ਜਰਾ ਜਗਤ ਦਾ ਸੁਪਨਾ ਹੈ ਇਹ ਜਰਾ ਵੱਡਾ ਹੁੰਦਾ ਹੈ। ਸਤਿਗੁਰਾਂ ਦੇ ਉਪਦੇਸ਼ ਦੇ ਵਿਚ ਐਸਾ ਵੀ ਆਉਂਦਾ, ਪੁੱਤੀ ਗੰਢ ਪਵੈ ਸੰਸਾਰ, ਇਸ ਕਰਕੇ ਜੇਕਰ ਪੁੱਤਰ ਪੈਦਾ ਹੋਵੇਗਾ ਤੇ ਮੋਹ ਰੂਪੀ ਜਿਹੜੀ ਗੰਢ ਹੈ ਨਾ ਉਹ ਪੈਦਾ ਹੋ ਜਾਵੇਗੀ, ਤੇ ਮੋਹ ਨੂੰ ਤੇ ਦੂਰ ਕਰਨਾ, ਇਨ੍ਹਾਂ ਚੀਜ਼ਾਂ ਨੂੰ ਦੂਰ ਕਰਨਾ। ਇਸ ਕਰਕੇ ਦੋਵੇਂ ਤਰਫਾਂ ਦੇ ਅਰਥ ਲੱਗ ਸਕਦੇ ਨੇ, ਇੱਕ ਤੇ ਪੁੱਤਰ ਪੈਦਾ ਹੋਣ ਦੇ ਨਾਲ ਦੁਨੀਆਦਾਰੀ ਦੇ ਨਾਲ ਸਾਂਝ ਪੈਂਦੀ ਹੈ ਤੇ ਦੂਸਰੇ ਪਾਸੇ ਜਿਹੜਾ ਭਾਵ ਹੈ ਉਹ ਵੀ ਲਾਇਆ ਜਾ ਸਕਦਾ ਕਿ ਜੇਕਰ ਪੁੱਤਰ ਪੈਦਾ ਹੋਣ ਤੇ ਮਾਇਆ ਰੂਪੀ ਬੰਧਨ ਦੇ ਵਿਚ ਮਨੁੱਖ ਬੱਝ ਜਾਂਦਾ। ਪਰ ਇਸ ਜਗ੍ਹਾ ਦੇ ਉੱਤੇ ਸੁੰਦਰੀ ਜੀ ਨੇ ਬਚਨ ਕੀਤਾ ਹੈ ਕਿ ਸੱਚੇ ਪਾਤਸ਼ਾਹ, ਦੁਨੀਆਂ ਦੇ ਨਾਲ ਸਾਂਝ ਤਾਂ ਬਰਕਰਾਰ ਹੁੰਦੀ ਹੈ ਜੇਕਰ ਘਰ ਦੇ ਵਿਚ ਪੁੱਤਰ ਪੈਦਾ ਹੋਵੇ। ਇਸ ਕਰਕੇ ਸੱਚੇ ਪਾਤਸ਼ਾਹ, ਮੇਰੀ ਤੁਹਾਡੇ ਚਰਨਾਂ ਦੇ ਵਿਚ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਘਰ ਦੇ ਵਿਚ ਪੁੱਤਰ ਪੈਦਾ ਹੋਵੇ ਜਿਹੜਾ ਕਿ ਤੁਹਾਡੇ ਵਰਗੀ ਕ੍ਰਾਂਤੀ ਤੇ ਸੋਭਾ ਦਾ ਮਾਲਕ ਹੋਵੇ। ਤ੍ਰਿਅਨ ਕੋ ਚੇਤ ਐਸ ਚਾਹਤ ਹਮੇਸ਼ ਤੈਸੇ, ਪਤੀ ਕੀ ਪ੍ਰਸੰਨਤਾ ਕੇ ਸੁੱਤ ਰੂਪ ਧਨ ਕੀ। ਸੁੰਦਰੀ ਜੀ ਕਹਿੰਦੇ ਨੇ ਕਿ ਔਰਤਾਂ ਦੇ ਚਿੱਤ ਦਾ ਐਸਾ ਹਮੇਸ਼ਾ ਹੀ ਸੁਭਾਅ ਹੁੰਦਾ ਹੈ ਕਿ ਦੋ ਤਿੰਨ ਚੀਜ਼ਾਂ ਉਹ ਪ੍ਰਮੁੱਖ ਰੂਪ ਦੇ ਵਿਚ ਚਾਹੁੰਦੀਆਂ ਨੇ। ਪਤੀ ਕੀ ਪ੍ਰਸੰਨਤਾ ਕੇ ਸੁੱਤ ਰੂਪ ਧਨ ਕੀ। ਭਾਵ ਕੇ ਔਰਤਾਂ ਦੀ ਸਾਰਿਆਂ ਤੋਂ ਵੱਡੀ ਇਹ ਚਾਹ ਹੁੰਦੀ ਹੈ ਪਹਿਲੇ ਨੰਬਰ ਦੇ ਉੱਤੇ ਕਿ ਮੇਰਾ ਜਿਹੜਾ ਪਤੀ ਹੈ, ਮੇਰਾ ਜਿਹੜਾ ਸਵਾਮੀ ਹੈ, ਮੇਰਾ ਜਿਹੜਾ ਮਾਲਕ ਹੈ, ਉਹ ਮੇਰੇ ਤੇ ਹਮੇਸ਼ਾ ਖੁਸ਼ ਰਹੇ। ਭਾਵ ਕੇ ਕਦੇ ਵੀ ਮੇਰਾ ਪਤੀ ਮੇਰੇ ਤੇ ਨਾਰਾਜ਼ ਨਾ ਹੋਵੇ। ਔਰਤ ਦੀ ਸਾਰਿਆਂ ਤੋਂ ਵੱਡੀ ਮਨ ਦੇ ਵਿੱਚ ਇਹ ਮੰਗ ਹੁੰਦੀ ਹੈ। ਇਸ ਤੋਂ ਇਲਾਵਾ ਸੁੰਦਰੀ ਜੀ ਕਹਿੰਦੇ ਨੇ ਕਿ ਪੁੱਤਰ ਦੀ ਜਿਹੜੀ ਕਾਮਨਾ ਹੈ ਉਹ ਵੀ ਔਰਤ ਦੇ ਮਨ ਦੇ ਵਿੱਚ ਬਹੁਤੀ ਹੁੰਦੀ ਹੈ। ਉਹਦੇ ਮਨ ਦੇ ਵਿੱਚ ਬੜੀ ਰੀਝ ਹੁੰਦੀ ਹੈ ਕਿ ਮੇਰੇ ਘਰ ਪੁੱਤਰ ਪੈਦਾ ਹੋਵੇ, ਮੈਂ ਉਸ ਨੂੰ ਖਿਡਾਵਾਂ ਤੇ ਨਾਲ ਉਸਦੇ ਖੇਡਾਂ। ਇਸ ਤੋਂ ਇਲਾਵਾ ਧਨਕੀ, ਧਨਕੀ ਤੋਂ ਭਾਵ ਹੈ ਕਿ ਧਨ ਪਦਾਰਥ। ਭਾਵ ਕਿ ਧਨ ਪਦਾਰਥ ਵੀ ਹੋਣਾ ਚਾਹੀਦਾ, ਪੁੱਤਰ ਵੀ ਹੋਣਾ ਚਾਹੀਦਾ ਤੇ ਪਤੀ ਦੀ ਪ੍ਰਸੰਨਤਾ ਵੀ ਹੋਣੀ ਚਾਹੀਦੀ ਹੈ। ਇਹ ਤਿੰਨ ਚੀਜ਼ਾਂ ਔਰਤ ਦੇ ਵਾਸਤੇ ਪ੍ਰਮੁੱਖ ਨੇ, ਕਿਉਂਕਿ ਮਾਇਆ ਤੋਂ ਬਗੈਰ ਵੀ ਜਿਹੜਾ ਦੁਨਿਆਵੀ ਕਾਰਜ ਹੈ ਉਹ ਚੱਲਦਾ ਨਹੀਂ ਹੈ। ਤੁਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋ ਕਿ ਦੁਨੀਆਂ ਦੇ ਅੱਜ ਕੱਲ ਦੇ ਬਹੁਤੇ ਸਾਰੇ ਜਿਹੜੇ ਕੰਮ ਨੇ ਉਹ ਮਾਇਆ ਤੋਂ ਬਗੈਰ ਨਹੀਂ ਸਰਦੇ, ਇਸ ਕਰਕੇ ਮਾਇਆ ਤੇ ਲਾਜ਼ਮੀ ਹੈ। ਇਸੇ ਤਰੀਕੇ ਦੇ ਨਾਲ ਹੁਣ ਸੁੰਦਰੀ ਜੀ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਮੈਂ ਚਾਹੁੰਦੀ ਹਾਂ ਕਿ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਤੁਹਾਡੀ ਪ੍ਰਸੰਨਤਾ ਹੋਵੇ, ਘਰ ਦੇ ਵਿੱਚ ਪੁੱਤਰ ਪੈਦਾ ਹੋਵੇ, ਇਸ ਤੋਂ ਇਲਾਵਾ ਮਾਇਆ ਦੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਹੋਵੇ। ਬਿਨ ਸੁਣ ਸੁੰਦਰ ਕੀ ਸੁੰਦਰ ਸੁਨੰਦ ਹੇਤ, ਸ੍ਰੀ ਗੋਬਿੰਦ ਸਿੰਘ ਸੁਖ ਕੰਧ ਬਰ ਦੀਨਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੁੰਦਰੀ ਜੀ ਨੇ ਐਸੀ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁੰਦਰੀ ਜੀ ਦੀ ਅਰਜ ਨੂੰ ਪ੍ਰਵਾਨ ਕਰ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ। ਪਾਏ ਮਨ ਕਾਮਨਾ ਕੋ ਕੇਤਕ ਸਮੇਂ ਮੇ ਅਬ, ਸੁਣ ਕਰ ਕਿਨ ਬੰਧਨ ਆਨੰਦ ਔਰ ਚੀਨਿਓ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੇਰੇ ਮਨ ਦੀ ਕਾਮਨਾ ਸੁੰਦਰੀ ਜ਼ਰੂਰ ਪੂਰੀ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੇ ਸਮੇਂ ਤੋਂ ਬਾਅਦ ਘਰ ਦੇ ਵਿੱਚ ਸੁੰਦਰ ਸੋਭਾ ਵਾਲਾ ਪੁੱਤਰ ਪੈਦਾ ਹੋਵੇਗਾ। ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਸੁੰਦਰੀ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਆਨੰਦ ਜਿਹੜਾ ਹੈ, ਜਿਹੜੀ ਖੁਸ਼ੀ ਹੈ, ਉਹਨਾਂ ਦੇ ਅੰਗਾਂ ਦੇ ਵਿੱਚ ਮਾਨੋ ਕੇ ਸਮਾਉਂਦੇ ਨੇ। ਭਈ ਸਪਰਗਾ ਸੁੰਦਰੀ ਸੁੰਦਰ ਦਿਪੈ ਸਰੂਪ, ਹਿਰਦੈ ਆਨੰਦ ਬਿਲੰਦ ਕਰ ਬਾਂਛਤ ਆਨੰਦ ਅਨੂਪ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮਾਂ ਪਾ ਕੇ ਫੇਰ ਸੁੰਦਰੀ ਜੀ ਨੇ ਗਰਭ ਨੂੰ ਧਾਰਨ ਕੀਤਾ ਹੈ। ਸੁੰਦਰੀ ਜੀ ਦਾ ਜਿਹੜਾ ਸੁੰਦਰ ਸਰੂਪ ਹੈ, ਕਵੀ ਜੀ ਲਿਖਦੇ ਨੇ ਕਿ ਹੋਰ ਵੀ ਜ਼ਿਆਦਾ ਸੋਭਾ ਵਾਲਾ ਹੋ ਗਿਆ। ਹਿਰਦੈ ਆਨੰਦ ਬਿਲੰਦ ਕਰ ਬਾਂਛਤ ਆਨੰਦ ਅਨੂਪ, ਭਾਵ ਕੇ ਹਿਰਦੇ ਦੇ ਵਿੱਚ ਬੜਾ ਵੱਡਾ ਆਨੰਦ ਹੈ, ਬਹੁਤ ਵੱਡੀ ਖੁਸ਼ੀ ਹੈ, ਜਿਹੜੀ ਕਿ ਅਨੂਪਮ ਹੈ, ਜਿਹਦੀ ਕੋਈ ਉਪਮਾ ਹੋ ਨਹੀਂ ਸਕਦੀ। ਬੀਤ ਗਏ ਨਵ ਮਾਸ ਜਬ ਦਸਮ ਪ੍ਰਤਿਭੋ ਫੇਰ, ਹੋਇਓ ਸਮੇਂ ਪ੍ਰਸੂਤ ਸੋ ਗੁਜਰੀ ਮੁਦਤ ਬਡੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 9 ਮਹੀਨੇ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ ਨੇ, ਅੱਗੋਂ 10ਵਾਂ ਮਹੀਨਾ ਚੜ ਪਿਆ ਹੈ। ਹੋਇਓ ਸਮੇਂ ਪ੍ਰਸੂਤ ਕੋ ਗੁਜਰੀ ਮੁਦਤ ਬਡੇਰ, ਭਾਵ ਕੇ ਬੱਚਾ ਪੈਦਾ ਹੋਣ ਦਾ ਜਿਹੜਾ ਸਮਾਂ ਹੈ ਉਹ ਲਾਗੇ ਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਗੁਜਰੀ ਮੁਦਤ ਬਡੇਰ, ਭਾਵ ਕੇ ਮਾਤਾ ਗੁਜਰੀ ਜੀ ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਾਤਾ ਨੇ, ਉਹ ਬਹੁਤ ਹੀ ਜ਼ਿਆਦਾ ਇਸ ਗੱਲ ਤੋਂ ਪ੍ਰਸੰਨ ਨੇ। ਭਾਵੇਂ ਕਿ ਮਾਤਾ ਸੁੰਦਰੀ ਜੀ ਵੀ ਬੜੇ ਖੁਸ਼ ਨੇ, ਪਰ ਮਾਤਾ ਗੁਜਰੀ ਜੀ ਨੂੰ ਕਵੀ ਜੀ ਲਿਖਦੇ ਨੇ ਕਿ ਬਹੁਤਾ ਆਨੰਦ ਹੈ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜੇ ਬਾਣੀਏ ਨੇ ਉਹਨਾਂ ਨੂੰ ਪੈਸੇ ਦੇ ਨਾਲ ਬੜਾ ਪਿਆਰ ਹੁੰਦਾ ਹੈ। ਜਦੋਂ ਕੋਈ ਬਾਣੀਆ ਵਿਆਜੀ ਪੈਸੇ ਦੇ ਦਿੰਦਾ ਹੈ ਤੇ ਫੇਰ ਵਿਆਜ ਲੈਂਦਾ, ਮੂਲ ਉਹਦਾ ਅਗਲੇ ਦੇ ਵੱਲ ਰਹਿ ਜਾਂਦਾ ਤੇ ਇਹ ਵੀ ਆਖਿਆ ਜਾਂਦਾ ਹੈ ਕਿ ਮੂਲ ਤੋਂ ਜ਼ਿਆਦਾ ਉਹ ਫਿਰ ਵਿਆਜ ਨੂੰ ਪਿਆਰ ਕਰਨ ਲੱਗ ਜਾਂਦਾ, ਭਾਵ ਕਿ ਮੂਲ ਤੋਂ ਵੀ ਵਿਆਜ ਪਿਆਰਾ ਹੋ ਜਾਂਦਾ। ਇਸੇ ਤਰੀਕੇ ਦੇ ਨਾਲ ਵਿਦਵਾਨ ਸੱਜਣ ਕਹਿੰਦੇ ਨੇ ਕਿ ਪੁੱਤਰ ਤੇ ਮੂਲ ਧਨ ਹੁੰਦਾ ਤੇ ਜਦੋਂ ਅੱਗੋਂ ਪੋਤਰਾ ਪੈਦਾ ਹੋ ਜਾਵੇ ਫਿਰ ਉਹ ਮੰਨੋ ਕਿ ਮੂਲ ਧਨ ਦੇ ਉੱਤੇ ਵਿਆਜ ਲੱਗ ਜਾਂਦਾ ਤੇ ਵਿਆਜ ਜਿਹੜਾ ਹੈ ਮੂਲ ਧਨ ਤੋਂ ਵੀ ਜ਼ਿਆਦਾ ਪਿਆਰਾ ਹੋ ਜਾਂਦਾ। ਕਹਿਣ ਤੋਂ ਪਾਵੇ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਤਾ ਗੁਜਰੀ ਜੀ ਦੇ ਸਪੁੱਤਰ ਨੇ, ਮਾਨੋ ਕਿ ਮੂਲ ਧਨ ਨੇ। ਇਸ ਵੇਲੇ ਮਾਤਾ ਗੁਜਰੀ ਜੀ ਦੇ ਮਨ ਦੇ ਵਿੱਚ ਇਹ ਚਾਹ ਹੈ ਕਿ ਪੋਤਰਾ ਪੈਦਾ ਹੋਣ ਵਾਲਾ ਹੈ, ਇਸ ਕਰਕੇ ਬਹੁਤ ਜ਼ਿਆਦਾ ਉਹ ਖੁਸ਼ ਨੇ।
ਮਾਘ ਮਾਸ ਪੱਖ ਪਾਛਲੋ
ਚੌਥੀ ਥਿਤੀ ਪ੍ਰਗਵਾਰ ਭਲੇ ਲਗਨ ਗ੍ਰਹਿ ਉਚਕ ਤਬ ਜਨਮਿਓ ਪੁੱਤਰ ਉਦਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਘ ਦਾ ਮਹੀਨਾ ਸੀ, ਪੱਖ ਪਾਚਰੋ ਭਾਵ ਕਿ ਸ਼ੁਕਲਾ ਪੱਖ ਸੀ, ਇਸ ਤੋਂ ਇਲਾਵਾ ਚੌਥੀ ਥਿਤ ਸੀ, ਪ੍ਰਗਵਾਰ ਸ਼ੁਕਰਵਾਰ ਦਾ ਦਿਨ ਸੀ। ਭਲੇ ਲਗਨ ਗ੍ਰਹਿ ਉਚਕ ਤਬ ਭਾਵ ਕਿ ਜਿਹੜੇ ਲਗਨ ਨੇ, ਜਿਹੜੇ ਗ੍ਰਹਿ ਨੇ, ਉਹ ਵੀ ਸਾਰੇ ਦੇ ਸਾਰੇ ਭਲੇ ਸਨ, ਜਦੋਂ ਕਿ ਸੁੰਦਰੀ ਜੀ ਦੀ ਕੁੱਖ ਤੋਂ ਸਹਿਬਜ਼ਾਦੇ ਨੇ ਜਨਮ ਨੂੰ ਧਾਰਨ ਕੀਤਾ, ਕਿਉਂਕਿ ਜੋਤਿਸ਼ ਦੇ ਵਿੱਚ ਗ੍ਰਹਿ ਦਾ ਉੱਚ ਤੇ ਨੀਚ ਇੱਕ ਹਿਸਾਬ ਹੈ। ਜਿਵੇਂ ਮੇਖ ਦਾ ਸੂਰਜ ਉੱਚ ਹੈ ਤੇ ਦਸਾਂ ਅੰਸਾਂ ਵਿੱਚ ਪਰਮ ਉੱਚ, ਇਸੇ ਤਰ੍ਹਾਂ ਬ੍ਰਿਖ ਦਾ ਚੰਦਰਮਾ ਉੱਚ, ਫਿਰ ਉੱਚ ਰਾਸ਼ੀ ਤੋਂ ਸੱਤਵੀਂ ਰਾਸ ਉੱਪਰ ਹੋਣ ਦੇ ਨਾਲ ਨੀਚ ਹੁੰਦਾ ਹੈ। ਜੈਸੇ ਮੇਖ ਦਾ ਸੂਰਜ ਉੱਚ ਹੈ ਪਰ ਤੁਲਾ ਦਾ ਨੀਚ ਹੈ, ਇੱਥੇ ਮਤਲਬ ਹੈ ਕਿ ਉੱਚ ਗ੍ਰਹਿ ਦੇ ਵਿੱਚ ਜਨਮ ਹੋਇਆ ਬਾਲਕ ਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੇ ਵਿੱਚ ਸਹਿਬਜ਼ਾਦੇ ਨੇ ਜਨਮ ਲਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਹਿਬਜ਼ਾਦੇ ਦੇ ਪ੍ਰਗਟ ਹੋਣ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ।
ਗੁਰਾਂ ਨਾਲ ਅਨੰਦਪੁਰ ਵਧੀ ਰੌਣਕ, ਹਰ ਇੱਕ ਦਾ ਮਨ ਆਨੰਦ ਹੋਇਆ। 1745 ਵਸਾਖ 22 ਮਾਤਾ ਸੁੰਦਰੀ ਘਰ ਫਰਜ਼ੰਦ ਹੋਇਆ। ਸਿੱਖਾਂ ਸੇਵਕਾਂ ਵਿੱਚ ਵਧਾਈਆਂ ਹੋਈਆਂ, ਪਹਿਲਾਂ ਗੁਰੂ ਜੀ ਦੇ ਘਰ ਆਨੰਦ ਹੋਇਆ। ਰੱਜ ਗਏ ਗਰੀਬ ਕਰਤਾਰ ਸਿੰਘਾਂ, ਦਾਨ ਪਾਇਆ ਗੁਰਾਂ ਘਰ ਚੰਦ ਹੋਇਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪਹਿਲੇ ਪੁੱਤਰ ਨੇ ਜਨਮ ਨੂੰ ਧਾਰਨ ਕੀਤਾ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ।
ਜਨਮਿਓ ਆਨੰਦ ਆਨੰਦ ਪਇਓ, ਮੰਗਲ ਬ੍ਰਿੰਦ ਮਨਾਏ। ਬਜੀ ਵਧਾਈ ਦੁਆਰ ਪਰ ਨੌਬਤ ਨਾਦ ਉਠਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੁੱਤਰ ਪੈਦਾ ਹੋਇਆ ਤੇ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਗਈਆਂ ਨੇ, ਉਸ ਵੇਲੇ ਬਹੁਤੀਆਂ ਸਾਰੀਆਂ ਵਧਾਈਆਂ ਮਿਲੀਆਂ ਨੇ, ਇਸ ਤੋਂ ਇਲਾਵਾ ਦੁਆਰੇ ਦੇ ਉੱਤੇ ਬਹੁਤੀਆਂ ਸਾਰੀਆਂ ਨੌਬਤਾਂ ਵਜਾਈਆਂ ਗਈਆਂ।
ਸ੍ਰੀ ਅਨੰਦਪੁਰ ਭਇਓ ਕੁਲਾਹਲ, ਜਾਚਕ ਲੋਕ ਮਿਲੇ ਸਮੁਦਾਏ।
ਅਨੰਦਪੁਰ ਨਗਰੀ ਦੇ ਵਿੱਚ ਬਹੁਤਾ ਹੀ ਜ਼ਿਆਦਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹੈ, ਇਸ ਤੋਂ ਇਲਾਵਾ ਜਿਹੜੇ ਮੰਗਣ ਵਾਲੇ ਜਾਚਕ ਲੋਕ ਨੇ ਉਹ ਵੀ ਮਿਲ ਕੇ ਬਹੁਤ ਸਾਰੇ ਆਉਂਦੇ ਨੇ।
ਪੌਤਰ ਜਨਮ ਤੇ ਗੁਜਰੀ ਹਰਖਤ, ਦੇਤ ਦਰਬ ਕੋ ਜੋ ਦਰ ਆਏ।
ਪੋਤਰੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਮਾਤਾ ਗੁਜਰੀ ਜੀ ਬਹੁਤ ਹੀ ਜ਼ਿਆਦਾ ਖੁਸ਼ ਨੇ, ਜਿਹੜਾ ਵੀ ਮੰਗਤਾ ਆਉਂਦਾ ਹੈ ਮਾਤਾ ਜੀ ਬਹੁਤ ਸਾਰੀ ਮਾਇਆ ਉਸ ਨੂੰ ਪ੍ਰਦਾਨ ਕਰਦੇ ਨੇ।
ਉਤਸਵ ਕਰਤ ਮਿਲੀ ਪਿਕ ਬੈਣੀ, ਮਦਰ ਮਦਰ ਸੁਰ ਗੀਤਨ ਗਾਏ।
ਬਹੁਤ ਹੀ ਜ਼ਿਆਦਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਬਹੁਤੀਆਂ ਸਾਰੀਆਂ ਔਰਤਾਂ ਮਿਲ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਕਵੀ ਜੀ ਲਿਖਦੇ ਨੇ, ਮਿਲ ਪਿਕ ਬੈਣੀ ਮਦਰ ਮਦਰ ਸੁਰ ਗੀਤਨ ਗਾਏ, ਭਾਵ ਕਿ ਜਿਨ੍ਹਾਂ ਔਰਤਾਂ ਦੇ ਗਲੇ ਕੋਇਲ ਦੀ ਆਵਾਜ਼ ਦੀ ਤਰ੍ਹਾਂ ਸੁਰੀਲੇ ਨੇ, ਉਹ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਬੜੇ ਮਿੱਠੇ ਮਿੱਠੇ ਤੇ ਜਿਹੜੇ ਖੁਸ਼ੀਆਂ ਭਰੇ ਸ਼ਬਦ ਨੇ ਉਹਨਾਂ ਨੂੰ ਗਾ ਰਹੀਆਂ।
ਕਰ ਕਰ ਆਦਰ ਸਦਨ ਬਿਠਾਵਤ, ਯਥਾ ਯੋਗ ਤਿਨ ਗਿਰਾ ਸੁਨਾਏ।
ਮਾਤਾ ਗੁਜਰੀ ਜੀ ਸਾਰਿਆਂ ਨੂੰ ਆਦਰ ਮਾਣ ਤੇ ਸਤਿਕਾਰ ਦੇ ਨਾਲ ਘਰ ਦੇ ਵਿੱਚ ਬਿਠਾਉਂਦੇ ਨੇ ਤੇ ਯਥਾ ਯੋਗ ਉਹਨਾਂ ਦੀਆਂ ਵਧਾਈਆਂ ਨੂੰ ਪ੍ਰਵਾਨ ਕਰਦੇ ਨੇ।
ਕਮਲ ਪੱਤਰ ਸਮ ਬਿਸਤਰ ਲੋਚਨ, ਬਰਨ ਬਰਨ ਕੇ ਅੰਬਰ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਵਧੀਆ ਕੱਪੜਿਆਂ ਨੂੰ ਪਹਿਣ ਕੇ ਜਿਹੜੀਆਂ ਔਰਤਾਂ ਨੇ ਉਹ ਗੁਰੂ ਘਰ ਦੇ ਵਿੱਚ ਵਧਾਈ ਦੇਣ ਦੇ ਵਾਸਤੇ ਆਉਂਦੀਆਂ ਨੇ। ਕਵੀ ਜੀ ਲਿਖਦੇ ਨੇ, ਕਮਲ ਪੱਤਰ ਸਮ ਬਿਸਤ੍ਰਿਤ ਲੋਚਨ, ਭਾਵ ਕਿ ਉਹਨਾਂ ਔਰਤਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਬਹੁਤ ਹੀ ਜਿਆਦਾ ਸੁੰਦਰ ਨੇ, ਜਿਵੇਂ ਕਿ ਕਮਲ ਦੀਆਂ ਪੰਖੜੀਆਂ ਹੋਣ। ਇਸ ਤੋਂ ਇਲਾਵਾ ਵਿਸਤ੍ਰਿਤ ਲੋਚਨ, ਭਾਵ ਕਿ ਅੱਖਾਂ ਬਹੁਤ ਵਿਸ਼ਾਲ ਨੇ, ਕਿਉਂਕਿ ਆਮ ਤੌਰ ਤੇ ਇਸ ਤਰ੍ਹਾਂ ਦੀ ਮੰਨਤਾ ਹੈ ਕਿ ਜੇਕਰ ਅੱਖਾਂ ਮੋਟੀਆਂ ਹੋਣ ਤੇ ਉਸ ਗੱਲ ਨੂੰ ਸੁੰਦਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ। ਕਵੀ ਸੰਤੋਖ ਸਿੰਘ ਜੀ ਇਸ ਤਰੀਕੇ ਦਾ ਬਿਆਨ ਦੇ ਰਹੇ ਨੇ।
ਦੇਤ ਬਧਾਈ ਮੋਦਤ ਗੁਜਰੀ, ਕਹਿਤ ਅਸੀਸਣ ਸੀਸ ਚੜਾਏ।
ਔਰਤਾਂ ਮਾਤਾ ਗੁਜਰੀ ਜੀ ਨੂੰ ਬਹੁਤ ਜਿਆਦਾ ਵਧਾਈਆਂ ਦੇ ਰਹੀਆਂ ਨੇ, 100 ਗੁਣੀਆਂ ਅਸੀਸਾਂ ਮਾਤਾ ਜੀ ਅੱਗੋਂ ਦੇ ਰਹੇ ਨੇ।
ਦੇਤ ਦੂਬ ਕੋ ਦੇਖ ਹੂਬ ਕੋ, ਦਰ ਪਰ ਫੁੱਲਣ ਮਾਲਾ ਬੰਧਾਏ।
ਇਸ ਤੋਂ ਇਲਾਵਾ ਦਰਵਾਜੇ ਦੇ ਉੱਤੇ ਫੁੱਲਾਂ ਦੀ ਜਿਹੜੀ ਮਾਲਾ ਸੀ ਉਹ ਲਟਕਾਈ ਗਈ ਹੈ।
ਦੇਤ ਦੂਬ ਕੋ ਦੇਖ ਹੂਬ ਕੋ,
ਇਸ ਤੋਂ ਇਲਾਵਾ ਕਈ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਘਾਹ ਵੀ ਦਿੱਤਾ।
ਪ੍ਰੇਮ ਨੂੰ ਵੇਖ ਕੇ ਖੱਬਲ ਘਾਹ ਦਿੰਦੀਆਂ ਹਨ ਮਾਤਾ ਜੀ ਨੂੰ।
ਘਾਹ ਮੰਗਲ ਸਮੇ ਤੇ ਦੇਣਾ ਅਸੀਸ ਦੇਣੀ ਹੈ ਕਿ ਇਸ ਵਾਂਗੂ ਤੁਸੀਂ ਵੀ ਵਧੋ ਤੇ ਹਰੇ ਭਰੇ ਰਹੋ।
ਭਾਵ ਕੇ ਘਾਹ ਵੀ ਜਿਹੜਾ ਹਰਾ ਹੈ ਉਹ ਮਾਤਾ ਜੀ ਨੂੰ ਦਿੰਦੀਆਂ ਨੇ ਔਰਤਾਂ ਰਿਵਾਜ ਦੇ ਮੁਤਾਬਕ।
ਇਸ ਦਾ ਭਾਵ ਮਤਲਬ ਇਹ ਹੁੰਦਾ ਕਿ ਜਿਸ ਤਰ੍ਹਾਂ ਇਹ ਘਾਹ ਵਧਦਾ ਹੈ ਹਰਿਆ ਭਰਿਆ ਹੁੰਦਾ, ਇਸੇ ਤਰ੍ਹਾਂ ਤੁਹਾਡੇ ਘਰ ਦੇ ਵਿਚ ਵੀ ਖੁਸ਼ੀਆਂ ਵਧਣ ਤੇ ਤੁਸੀਂ ਖੁਸ਼ੀ ਦੇ ਨਾਲ ਵਸੋ ਤੇ ਰਸੋ।
ਨਾਚ ਹੀ ਜੇ ਫਿਰ ਲੇਤ ਪਵਾਲੀ, ਟਲਕਾ ਤਾਲੀ ਮੇਲ ਬਜਾਏ।
ਇਸ ਤੋਂ ਇਲਾਵਾ ਜਿਹੜੇ ਨੱਚਣ ਵਾਲੇ ਹੀਜੜੇ ਨੇ ਉਹ ਵੀ ਆ ਗਏ ਨੇ, ਜਿਹੜੇ ਕਿ ਪੁਆਂਟੀ ਨਾਲ ਲੈ ਲੈ ਕੇ ਨੱਚਦੇ ਨੇ।
ਇਸ ਤੋਂ ਇਲਾਵਾ ਟੱਲੀਆਂ ਤੇ ਤਾਲੀਆਂ ਮਾਰਦੇ ਨੇ। ਸ੍ਰੀ ਸਤਿਗੁਰ ਸਮੀਪ ਜੋ ਮੰਗਤ, ਮਨ ਪਾਵਤ ਕੋ ਪਾਏ ਸਦਾਏ।
ਇਸ ਤੋਂ ਇਲਾਵਾ ਵੱਖਰੇ ਰੂਪ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਮੰਗਣ ਵਾਲੇ ਪਹੁੰਚਦੇ ਨੇ ਤੇ ਮਨ ਪਾਉਂਦਾ ਉਹ ਵੀ ਦਾਨ ਲੈ ਕੇ ਜਾਂਦੇ ਨੇ।
ਦਰਬ ਪਟੰਬਰ ਲੇਤ ਬਿਭੂਖਣ, ਮਿਲੇ ਨਾਰ ਨਰ ਗਣ ਚਿਤ ਚਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਇਆ, ਇਸ ਤੋਂ ਇਲਾਵਾ ਰੇਸ਼ਮੀ ਕੱਪੜੇ ਤੇ ਗਹਿਣੇ ਬਹੁਤੀਆਂ ਸਾਰੀਆਂ ਔਰਤਾਂ ਨੂੰ ਤੇ ਮਨੁੱਖਾਂ ਨੂੰ ਪ੍ਰਦਾਨ ਕੀਤੇ ਗਏ ਚਿੱਤ ਦੇ ਚਾਹ ਦੇ ਨਾਲ।
ਸਿੰਘ ਭੌਰ ਪਰ ਠੌਰ ਨ ਪ੍ਰਾਪਤ, ਪੀਰ ਯਦ ਕੋਹੇ ਰੌਰ ਉਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮੁੱਖ ਦਰਵਾਜਾ ਸੀ ਉੱਥੇ ਇੰਨੀ ਜ਼ਿਆਦਾ ਭੀੜ ਲੋਕਾਂ ਦੀ ਹੋ ਗਈ ਹੈ ਕਿ ਮਾਨੋ ਕੋਈ ਜਗ੍ਹਾ ਖਲੋਣ ਦੇ ਵਾਸਤੇ ਦਿਸਦੀ ਨਹੀਂ।
ਜਹ ਕਹਿ ਤੇ ਸੁਣ ਸੁਣ ਬਹੁ ਆਏ, ਦੇਣ ਵਿਸਾਲ ਸੁਜਸ ਬਿਰ ਦਾਏ।
ਜਿੱਥੋਂ ਕਿੱਥੋਂ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦੀ ਖਬਰ ਨੂੰ ਸੁਣ ਕੇ ਬਹੁਤੇ ਸਾਰੇ ਆਣ ਪਹੁੰਚੇ ਨੇ।
ਦੇਣ ਵਿਸਾਲ ਸੁਜਸ ਬਿਰਦਾਏ,
ਭਾਵ ਕੇ ਜਿਹੜੇ ਮੰਗਣ ਵਾਲੇ ਨੇ ਜਦੋਂ ਜਾ ਕੇ ਸਤਿਗੁਰਾਂ ਦੇ ਘਰ ਦੀ ਸੋਭਾ ਕਰਦੇ ਨੇ, ਉਹ ਦੂਜਿਆਂ ਨੂੰ ਜਾ ਕੇ ਜਦੋਂ ਸੁਣਾਉਂਦੇ ਨੇ ਤੇ ਫਿਰ ਹੋਰ ਵੀ ਜ਼ਿਆਦਾ ਜਾਚਕ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਕਿ ਸਤਿਗੁਰੂ ਜੀ ਬਹੁਤਾ ਹੀ ਜ਼ਿਆਦਾ ਦਾਨ ਦੇ ਰਹੇ ਨੇ।
ਕਰੈ ਮੰਗਲਾ ਚਾਰ ਕਨੇਰੇ, ਜੁਗਤ ਆਨੰਦ ਸ਼ਬਦ ਕੋ ਗਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਮੰਗਲਾਚਾਰ ਹੋ ਰਿਹਾ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ।
ਜੁਗਤ ਆਨੰਦ ਸ਼ਬਦ ਕੋ ਗਾਏ,
ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਦੁਆਰਾ ਜਿਹੜੇ ਖੁਸ਼ੀਆਂ ਦੇ ਗੁਰਬਾਣੀ ਦੇ ਸ਼ਬਦ ਨੇ ਉਹ ਵੀ ਗਾਏ ਜਾ ਰਹੇ ਨੇ, ਕਿਉਂਕਿ ਸਤਿਗੁਰਾਂ ਦੀ ਲਿਖੀ ਹੋਈ ਜਿਹੜੀ ਗੁਰਬਾਣੀ ਹੈ ਹਰ ਇੱਕ ਚੀਜ਼ ਦੇ ਪ੍ਰਥਾਏ ਸ਼ਬਦ ਮਿਲ ਜਾਂਦੇ ਨੇ, ਖੁਸ਼ੀਆਂ ਦੇ ਸ਼ਬਦ ਮਿਲ ਜਾਂਦੇ ਨੇ, ਇਸ ਤੋਂ ਇਲਾਵਾ ਗਮੀਆਂ ਦੇ ਸ਼ਬਦ ਵੀ ਮਿਲ ਜਾਂਦੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਜਿਹੜੇ ਸਿੱਖ ਨੇ ਉਹ ਖੁਸ਼ੀਆਂ ਦੇ ਸ਼ਬਦਾਂ ਦਾ ਉਚਾਰਨ ਕਰ ਰਹੇ ਨੇ ਪ੍ਰਮਾਣ ਦੇ ਤੌਰ ਦੇ ਉੱਤੇ, ਜਿਸ ਤਰ੍ਹਾਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਸ਼ਬਦ ਲਿਖਿਆ,
ਸਤਿਗੁਰ ਸਾਚੇ ਦੀਆ ਭੇਜ।
ਇਹ ਜਿਹੜਾ ਸ਼ਬਦ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਲਿਖਿਆ ਸੀ ਜਦੋਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਨੇ ਅਵਤਾਰ ਨੂੰ ਧਾਰਨ ਕੀਤਾ ਸੀ, ਭਾਵ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ,
ਸਤਿਗੁਰ ਸਾਚੇ ਦੀਆ ਭੇਜ।
ਸ਼ਬਦ ਤੇ ਕਾਫੀ ਲੰਮਾ ਹੈ ਪਰ ਮੈਂ ਟੂਕ ਦੇ ਮਾਤਰ ਬਿਆਨ ਕਰਦਾ। ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਬਹੁਤ ਸਾਰੇ ਸ਼ਬਦ ਨੇ ਉਹ ਗੁਰਬਾਣੀ ਦੇ ਵਿੱਚੋਂ ਮਿਲ ਜਾਂਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਗੁਰਬਾਣੀ ਦੇ ਐਸੇ ਸ਼ਬਦਾਂ ਦਾ ਗਾਣ ਵੀ ਕੀਤਾ ਜਾ ਰਿਹਾ।
त्रौदस दिन बीते सिर गुजरी दया राम को पठियो सुनाए। कवि संतोख सिंह जी लिखते ने के जदों 13 दिन इसे तरीके दे नाल बतीत हो गए ते फिर माता गुजरी जी ने दया राम पुरोहित नूं इस तरह भेजा हुक्म सुना के सतगुरां दे कोल। श्री मुख ते सुत नाम तरो को जो गुर बंस बिखै दुत पाए। माता गुजरी जी दया राम पुरोहित नूं कहिंदे ने कि सतगुरां दे चरणां दे विच जा के अर्ज करो कि अपने मुबारक श्री मुख तों पुत्र दा नाम रखो, भाव के नाम करण करो, जो गुर बंस बिखै दुत पाए, भाव के साहिबजादे दा नाम सतगुरां नूं अर्ज करके रखवाओ जेड़ा के वंश दे विच बहुती वा ज्यादा सोभा वाला होवे। आए सभा में बिपर पण्यो जब माता इस बिद बाक अलाए। कवि संतोख सिंह जी लिखते ने के भरी हुई सभा दे विच पंडित ने भाव के दया राम पुरोहित ने सतगुरां दे चरणां दे विच बेनती कीती है माता इस बिद बाक अलाए। दया राम ने आख्या के सच्चे पातशाह माता जी ने हुक्म कीता कि तुसी अपने श्री मुख तों साहिबजादे दा नाम रखो। श्री कलगी तर और विचार कर शतरण ते अजीत होए जोए। जदों सतगुरां नूं इह खबर मिली है कि माता जी कहिंदे ने कि साहिबजादे दा नाम रखो उस वेले कवि संतोख सिंह जी लिखदे ने कि सतगुरु गोबिंद सिंह सच्चे पातशाह जी ने अपने मन दे विच थोड़ी विचार कीती है शतरण ते अजीत होए जोए। भाव के सतगुरु जी विचारदे ने कि मेरा ये जरा पुत्र है मैं चाहना हां कि वैरियां तो अजित होवे भाव कि इस नूं कोई वैरी जित ना सके क्योंकि सतगुरां दा सुभा ही ऐसा सी हमेशा सतगुरां दा जरा ध्यान सी वह जित दे वल ही सी। इस करके सतगुरु जी ने मन दे विच विचार कीती है कि मेरा पुत्र वैरियां तो कदे भी हारना नहीं चाहिदा मैं चाहना कि मेरे वांग मेरे पुत्र दी इन्नी चढ़ाई होवे कि हमेशा जित होवे। या ते नाम अजीत सिंह तर पठियो मात टिग दिजवर सोए। इस करके कवि संतोख सिंह जी लिखदे ने कि सतगुरु गोविंद सिंह सच्चे पातशाह जी ने अपने पुत्र दा भाव के साहिबजादे दा नाम अजीत रखिया। अजीत दा भाव है जिन्नू कदे भी कोई जित ना सके जड़ा अजित होवे। हुण कवि संतोख सिंह जी ने लिखिया अजीत सिंह भाव के कवि जी ने अजीत सिंह शब्द नाल जोड़िया पर ए जरा सिंह शब्द है ए बाद दे विच जुड़िया जदों के सतगुरु गोविंद सिंह सच्चे पातशाह जी ने अमृत नूं तैयार कीता अमृत नूं छकिया ते दूजिआं नूं छकाया। हुण भावे कि इस जगह दे उत्ते सतगुरु गोविंद सिंह सच्चे पातशाह जी दे नाम दे नाल ही मैं सतगुरां नूं संबोधन कर रहा हां भावे कि इस वेले सिंह शब्द नहीं सी जुड़िया गोविंद राय ही आख्या जांदा सी क्योंकि बाद दे विच ऐसे प्रगट होए ने इस करके सिंह शब्द दी वरतों हो रही है। हुण कवि संतोख सिंह जी भी इस करके अजीत सिंह लिखदे ने क्योंकि अगले आउण वाले समय दे विच इह अजीत तों अजीत सिंह बनण वाला है। कवि संतोख सिंह जी लिखदे ने इस तरीके दे नाल फिर अजीत नाम रख्या है अपने साहिबजादे दा सतगुरां ने ते माता जी दे वल खबर भेज दिती है कि मैं साहिबजादे दा नाम अजीत रख्या है। कवि करतार सिंह जी कलास वाली इस तरीके दे नाल इस नूं बयान करदे ने। आए जंग पंगाणी दा जित के सी थोड़ा समा सी अजे बतीत होया साहिब जादे ने आण अवतार तरिया दास दासियां दा खुशी चीत होया। माता नानकी ते माता गुजरी दा रिदा खुशी दे विच सुरजीत होया जंग जित के आए करतार सिंगा साहिब जादे दा नाम अजीत होया। हुण कवि करतार सिंह जी कलास वाड़िए अपना ए बयान देंदे ने के थोड़ा ही समा होया सी पंगाणी दे जंग नूं सतगुरु जी जित के आए सन इस करके सतगुरु सच्चे पातशाह जी ने इस जित दी खुशी दे विच ही साहिबजादे दा नाम अजीत रखिया भाव के जड़ा अजित होवे जड़ा किसे तों वी जित्या ना जा सके। हर खत पई श्रोण तर तिस छिन गई पौत्र के निकटी होए।
हुण माता गुजरी जी दे तक ए खबर पहुंची है कि सतगुरां ने साहिबजादे दा नाम अजीत तरिया है। इस नां नूं सुन के सारे दे सारे बहुत ही ज्यादा प्रसन्न होए ने। उस वेले माता गुजरी जी अपने पोतरे दे लागे गए।
सबहिन में तब नाम सुनायो सुनते आनंद पाए सब कोए।
लागे जाके साहिबजादे दे माता गुजरी जी ने सारिआं नूं उच्ची आवाज दे विच इह खबर खुशी दी सुनाई है कि सतगुरां ने अपने श्री मुख तों साहिबजादे दा नाम अजीत रखिआ।
दिन प्रति लालत अनक प्रकारन हेम विभूखण को करवाए।
सारे नाम नूं सुन के बड़े प्रसन्न होए ने। इस तों बाद साहिबजादे दी पालना पोषणा होण लगी है। कवि जी लिखते ने दिन प्रति ललत अनक प्रकारन, पाव के दिन प्रति दिन सारिआं दे वल्लों बहुते ज्यादा लाड लड़ाए जांदे ने। इस तों इलावा सोने दे बहुते सारे गहने कढ़वा के पहनाए गए ने अजीत नूं।
लटत जवाहर जेव जबर जन पग नूं पर अर कटक बनाए।
कवि संतोख सिंह जी लिखते ने कि पैरां दे विच पाउण वाले जिहड़े घुंगरू आदिक ने ओह वी बनाए गए ने। इस तों इलावा हत्थां दे विच पहनाउण दे वास्ते सोने दे कड़े बनाए जिन्हां विच मोती जड़े।
शुद्र कंट का बणी मनोहर सिर सिर फूल तरियो दुत पाए।
इस तों इलावा कवि संतोख सिंह जी लिखते ने कि जिहड़ी लक दे नाल बनण वाली तड़ागी है ਉਹ ਵੀ ਬਹੁਤ ਸੁੰਦਰ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਇੱਕ ਸਿਰ ਫੂਲ ਨਾਂ ਦਾ ਗਹਿਣਾ ਹੁੰਦਾ ਹੈ ਜਿਹੜਾ ਕਿ ਸਿਰ ਤੇ ਪਹਿਨਾਇਆ ਜਾਂਦਾ, ਉਹ ਵੀ ਤਿਆਰ ਕੀਤਾ।
ਸੂਖਮ ਚੀਨ ਨਵੀਨ ਬਸਨ ਸ਼ੁਭ ਪਹਿਰਾਵਤ ਪੌਤਰੇ ਹਰ ਖਾਏ।
ਮਾਤਾ ਗੁਜਰੀ ਜੀ ਦੇ ਵੱਲੋਂ ਬੜੇ ਸੁੰਦਰ ਤੇ ਸੋਭਾ ਵਾਲੇ ਜਿਹੜੇ ਨਵੇਂ ਕੱਪੜੇ ਨੇ ਉਹ ਪਹਿਨਾਏ ਗਏ ਨੇ ਅਜੀਤ ਨੂੰ। ਚੀਨ ਦੇ ਬਾਰੇ ਕੁਝ ਸੰਪਾਦਕ ਨੇ ਟੂਕ ਦਿੱਤੀ। ਸੰਪਾਦਕ ਜੀ ਲਿਖਦੇ ਨੇ ਕਿ ਸੋਭਾ ਹਿਤ ਹਰ ਐਸੇ ਸਮੇਂ ਐਸੇ ਵਾਕ ਕਿਹਾ ਕਰਦੇ ਹਨ। ਮੁਰਾਦ ਲੈਣੀ ਚਾਹੀਦੀ ਹੈ ਕਿ ਸ਼ੋਭਾ ਯੁਕਤ ਅਖਰੀ ਅਰਥ ਲਾਈਏ ਤਾਂ ਮਾਘ ਫੱਗਣ ਦੇ ਵਿਚ ਤਾਂ ਬਹੁਤ ਬਰੀਕ ਕੱਪੜੇ ਨਹੀਂ ਪਹਿਨੇ ਦੇ। ਚੀਨ ਤੋਂ ਮੁਰਾਦ ਗਰਮ ਪਰ ਵਧੀਆ ਗਰਮ ਹੀ ਲਈ ਜਾ ਸਕਦੀ ਹੈ, ਪਰ ਮਲਮਲ ਤੇ ਪਤਲੇ ਰੇਸ਼ਮੀ ਕੱਪੜੇ ਦੀ ਮੁਰਾਦ ਨਹੀਂ ਲਈ ਜਾ ਸਕਦੀ। ਸੰਪਾਦਕ ਜੀ ਇਸ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਕਵੀ ਜੀ ਨੇ ਲਿਖਿਆ ਸੂਖਮ ਚੀਨ, ਚੀਨ ਦਾ ਭਾਵ ਹੁੰਦਾ ਬਹੁਤ ਬਰੀਕ। ਸੰਪਾਦਕ ਜੀ ਲਿਖਦੇ ਨੇ ਕਿ ਚੀਨ ਦੀ ਮੁਰਾਦ ਇਹ ਨਹੀਂ ਹੈ ਕਿਉਂਕਿ ਜਿਹੜੇ ਵੇਲੇ ਸਾਹਿਬਜ਼ਾਦੇ ਦਾ ਜਨਮ ਹੋਇਆ ਉਹ ਸਿਆਲ ਦਾ ਮੌਸਮ ਹੈ, ਗਰਮੀਆਂ ਦਾ ਨਹੀਂ ਹੈ। ਜਿਹੜਾ ਚੀਨ ਦਾ ਭਾਵ ਹੈ ਇੱਥੇ ਵਧੀਆ ਤੇ ਗਰਮ ਕੱਪੜਿਆਂ ਤੋਂ ਹੀ ਲਾਇਆ ਜਾ ਸਕਦਾ। ਚੀਨ ਸ਼ਬਦ ਦਾ ਆਮ ਤੌਰ ਤੇ ਮਤਲਬ ਹੁੰਦਾ ਬਹੁਤ ਬਰੀਕ। ਚੀਨ ਸੂਖਮ, ਬੜਾ ਸੂਖਮ ਨਾਜੁਕ ਤੇ ਬਰੀਕ ਜਿਹੜਾ ਕੱਪੜਾ ਉਹਦੇ ਵਾਸਤੇ ਚੀਨ ਸ਼ਬਦ ਵਰਤਿਆ ਜਾਂਦਾ। ਪਰ ਸੰਪਾਦਕ ਜੀ ਲਿਖਦੇ ਨੇ ਇੱਥੇ ਚੀਨ ਦਾ ਮਤਲਬ ਵਧੀਆ ਕੱਪੜਾ, ਭਾਵ ਕਿ ਜਿਹੜਾ ਗਰਮੈਸ਼ ਦਿੰਦਾ ਹੋਵੇ, ਜਿਹੜਾ ਗਰਮ ਕੱਪੜਾ ਹੋਵੇ, ਕਿਉਂਕਿ ਜਿਹੜਾ ਮਲਮਲ ਦਾ ਕੱਪੜਾ ਹੁੰਦਾ ਉਹ ਬਹੁਤ ਪਤਲਾ ਹੁੰਦਾ, ਇੱਥੇ ਉਸ ਕੱਪੜੇ ਤੋਂ ਭਾਵ ਨਹੀਂ।
ਇਸ ਪ੍ਰਕਾਰ ਦਿਨ ਕੇਤਕ ਬੀਤੇ ਸੰਗਤ ਦਿਵਸ ਪੁਰਬ ਕੋ ਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ, ਆਖਰਕਾਰ ਦੀਵਾਲੀ ਦਾ ਮੇਲਾ ਲਾਗੇ ਆ ਗਿਆ।
ਚੌ ਦਿਸ਼ ਤੇ ਉਮੜੀ ਹਿਤ ਦਰਸ਼ਨ ਲੈ ਅਕੋਰਨ ਪਹੁੰਚੇ ਆਨ।
ਭਾਵੇਂ ਕਿ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਹਮੇਸ਼ਾ ਹੀ ਸੰਗਤ ਪਹੁੰਚਦੀ ਹੈ, ਪਰ ਜਦੋਂ ਕੋਈ ਮੁੱਖ ਤਿਉਹਾਰ ਹੋਵੇ ਤੇ ਫਿਰ ਬਹੁਤੀਆਂ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੀਆਂ ਨੇ। ਆਪਾਂ ਇਸ ਗੱਲ ਨੂੰ ਵੀ ਜਾਣਦੇ ਹਾਂ ਕਿ ਇਸ ਸ੍ਰੀ ਭੈਣੀ ਸਾਹਿਬ ਦੇ ਵਿੱਚ ਜਦੋਂ ਹੋਲੇ ਦਾ ਮੇਲਾ ਹੋਵੇ ਜਾਂ ਫਿਰ ਜਪ ਪ੍ਰਯੋਗ ਦਾ ਮੇਲਾ ਹੋਵੇ ਤੇ ਫਿਰ ਬਹੁਤੀਆਂ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਉਚੇਚੇ ਤੌਰ ਦੇ ਉੱਤੇ ਪਹੁੰਚਦੀਆਂ ਨੇ। ਭਾਵੇਂ ਕਿ ਸੰਗਤਾਂ ਤੇ ਰੋਜ਼ ਹੀ ਆਉਂਦੀਆਂ ਨੇ, ਪਰ ਤਿਉਹਾਰਾਂ ਦੇ ਉੱਤੇ, ਮੇਲਿਆਂ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਸੰਗਤ ਇਕੱਠੀ ਹੁੰਦੀ ਹੈ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੇਲਾ ਨਜ਼ਦੀਕ ਆ ਰਿਹਾ, ਲਾਗੇ ਆ ਰਿਹਾ, ਇਸੇ ਤਰੀਕੇ ਦੇ ਨਾਲ ਫਿਰ ਬਹੁਤੀਆਂ ਸਾਰੀਆਂ ਸੰਗਤਾਂ
ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤੇ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਬਹੁਤੀਆਂ ਸਾਰੀਆਂ ਭੇਟਾਵਾਂ ਵੀ ਲਿਆਂਦੀਆਂ ਜਾ ਰਹੀਆਂ।
ਦਰਸ਼ਨ ਦੇਣ ਹੇਤ ਸਿਰ ਸਤਿਗੁਰ ਬੈਠ ਗਏ ਉੱਚੇ ਅਸਥਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਸੰਗਤਾਂ ਪਹੁੰਚੀਆਂ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਇੱਕ ਬਹੁਤ ਉੱਚੀ ਜਗ੍ਹਾ ਦੇ ਉੱਤੇ ਜਾ ਬੈਠੇ।
ਭਈ ਸਵਣ ਸੁਧ ਸੁਣ ਸੁਣ ਸਗਰੇ ਉਪਜੋ ਹਿਰਕੈ ਹਰਖ ਮਹਾਨ।
ਸਾਰੀਆਂ ਸੰਗਤਾਂ ਨੂੰ ਖਬਰ ਪਹੁੰਚੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁੱਲੇ ਦਰਸ਼ਨ ਦੀਦਾਰੇ ਦੇ ਰਹੇ ਨੇ, ਇਸ ਕਰਕੇ ਸਾਰੀਆਂ ਸੰਗਤਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਸਤਿਗੁਰਾਂ ਦੇ ਲਾਗੇ ਪਹੁੰਚ ਰਹੀਆਂ।
ਮੇਲਾ ਭਾਇਓ ਸਕੇਲਣ ਦੀ ਰਗ ਧਰਾਂ ਕੋਰਨ ਅਨਕ ਪਰਕਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੇਲਾ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਇਕੱਤਰ ਹੋਇਆ। ਬਹੁਤ ਸਾਰੀਆਂ ਭੇਟਾਵਾਂ ਉਸ ਵੇਲੇ ਮੇਲੇ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈਆਂ।
ਮੁਖ ਮਸਾਂਦਲ ਲੈ ਸੰਗਤ ਪਹੁੰਚੇ ਸਤਿਗੁਰ ਕੇ ਦਰਬਾਰ।
ਜਿਹੜੇ ਮੁਖੀਏ ਮਸੰਦ ਸਨ ਉਹ ਆਪੋ ਆਪਣੇ ਇਲਾਕੇ ਦੀ ਬਹੁਤੀ ਸਾਰੀ ਸੰਗਤ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ।
ਕਿਤਕ ਵਿਭੂਖਣ ਚਾਮੀ ਕਰਕੇ ਸ੍ਰੀ ਅਜੀਤ ਸਿੰਘ ਹਿਤ ਦੁੱਤ ਚਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦੀ ਜਿਹੜੀ ਖਬਰ ਹੈ ਇਹ ਦੂਰ ਦੂਰ ਤੱਕ ਫੈਲ ਗਈ ਸੀ, ਇਸ ਕਰਕੇ ਸਾਹਿਬਜ਼ਾਦੇ ਦੇ ਪਹਿਨਣ ਦੇ ਵਾਸਤੇ ਬਹੁਤਿਆਂ ਸਾਰਿਆਂ ਸਿੱਖਾਂ ਨੇ ਗਹਿਣੇ ਵੀ ਅਰਪਣ ਕੀਤੇ।
ਲਿਆਵਤ ਭਏ ਅਰਪ ਤੇ ਆਗੇ ਆਪਰ ਦਰਬ ਬਹੁ ਹੈ ਹਥਿਆਰ।
ਭਾਵ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਹੁਤੇ ਸਾਰੇ ਗਹਿਣੇ ਅਰਪਣ ਹੋਏ ਨੇ। ਇਸ ਤੋਂ ਇਲਾਵਾ ਕਈਆਂ ਸਿੱਖਾਂ ਨੇ ਬਹੁਤ ਕੀਮਤੀ ਹਥਿਆਰ ਭੇਟਾ ਰੱਖੇ ਨੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਵਧੀਆ ਕੀਮਤੀ ਘੋੜੇ ਵੀ ਕਈਆਂ ਨੇ ਅਰਪਣ ਕੀਤੇ।
ਲੱਗੇ ਅੰਬਾਰ ਅਕੋਰਨ ਕੇ ਬਹੁ ਪੁਰੈ ਕਾਮਨਾ ਜਿਸ ਜਿਨ ਕੀਨ।
ਭਾਵ ਕੇ ਭੇਟਾਵਾਂ ਦੇ ਜਿਹੜੇ ਵੱਡੇ ਵੱਡੇ ਢੇਰ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੱਗ ਗਏ ਨੇ। ਜਿਹੜੀ ਜਿਹੜੀ ਕਿਸੇ ਨੇ ਵੀ ਆਪਣੇ ਮਨ ਦੇ ਵਿੱਚ ਕਾਮਨਾ ਧਾਰਨ ਕੀਤੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਕਾਮਨਾ ਨੂੰ ਪੂਰਿਆ ਕੀਤਾ। ਇਸ ਤਰੀਕੇ ਦੇ ਨਾਲ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦਾ ਆਨੰਦ ਮਾਣ ਰਹੇ ਨੇ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ।